ਵਾਹਿਗੁਰੂ ਜੀ ਸੂਹੀ ਮਹਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਨੇ ਰਹਾ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੈ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਪਰਮ ਪੂਜੈ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਮਿੱਠ ਬੋਲੜੇ ਸੱਜਣ ਸਵਾਮੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰਾਂ ਨੇ ਆਪਣੀ ਮਹਾਨ ਬਖਸ਼ਿਸ਼ ਸਾਡੇ ਸਾਰਿਆਂ 'ਤੇ ਕੀਤੀ। ਅੰਮ੍ਰਿਤ ਵੇਲੇ ਦੀਨ ਦੁਨੀ ਦੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਆਪਣਾ ਪਾਵਨ ਪਵਿੱਤਰ ਉਪਦੇਸ਼ ਜਿਹ ਵਿਦਗੁਰ ਉਪਦੇਸ਼ਿਆ ਸੋ ਸੁਣ ਰਹੇ ਭਾਈ ਇਹਨਾਂ ਮਹਾਂਵਾਕਾਂ ਅਨੁਸਾਰ ਹੁਕਮਨਾਮਾ ਮੁੱਖ ਵਾਕ ਸ੍ਰੀ ਉਪਦੇਸ਼ ਬਖਸ਼ਿਸ਼ ਕੀਤਾ। ਆਪ ਸਭ ਗੁਰਮੁਖ ਪਿਆਰੇ ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗੇ ਨਾਨਕ ਪੂਜਲ ਮੱਥਾ। ਇਹਨਾਂ ਮਹਾਂਵਾਕਾਂ ਅਨੁਸਾਰ ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਬਖਸ਼ਿਸ਼ ਕੀਤੀ ਆ, ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਵੇ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਤੇ ਭਾਈ ਗੁਰਦਾਸ ਜੀ ਦੇ ਪਾਵਨ ਪਵਿੱਤਰ ਇਹ ਬਚਨ, ਕਰਣੀ ਪ੍ਰਧਾਨ ਭਾਣ ਉਦਿਤ ਆਕਾਸ਼ ਹੈ। ਇਹਨਾਂ ਮਹਾਂਵਾਕਾਂ ਅਨੁਸਾਰ ਗੁਰਬਾਣੀ ਦੀ ਵਿਚਾਰ ਨੂੰ, ਗੁਰੂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਆਪ ਸਭ ਗੁਰਮੁਖ ਪਿਆਰੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸੂਹੀ ਰਾਗ ਦੇ ਵਿੱਚ ਉਹਨਾਂ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਉਪਦੇਸ਼, ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਹਰ ਰੰਗ ਰਾਤਾ ਹਰ ਰੰਗ ਮਾਣੇ, ਗੱਲ ਸਤਿਗੁਰਾਂ ਨੇ ਰੰਗ ਦੀ ਕੀਤੀ, ਗੱਲ ਸਤਿਗੁਰਾਂ ਨੇ ਪ੍ਰੇਮ ਦੀ ਕੀਤੀ ਹੈ। ਗੁਰਮੁਖ ਪਿਆਰਿਓ, ਸਮੁੱਚਾ ਜਿਹੜਾ ਸੂਹੀ ਰਾਗ ਆ ਇਹਦੇ ਵਿੱਚ ਜਗ੍ਹਾ ਜਗ੍ਹਾ ਤੇ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਸੁਹਾਗਵੰਤੀ ਭੈਣ ਜਿਸ ਤਰ੍ਹਾਂ ਆਪਣੀ ਸ਼ਾਦੀ ਦੇ ਸਮੇਂ, ਵਿਆਹ ਦੇ ਸਮੇਂ ਆਪਣੇ ਚਿਹਰੇ ਤੇ ਸ਼ਿੰਗਾਰ ਕਰਦੀ ਹੈ, ਸੂਹਾ ਰੰਗ ਜਿਹੜਾ ਆ ਉਸ ਰੰਗ ਦੇ ਕੱਪੜੇ ਪਹਿਣ ਦੀ ਤੇ ਆਪਣੇ ਚਿਹਰੇ ਦੇ ਉੱਤੇ ਵੀ ਗੁਲਾਲੀ ਮਲਦੀ ਆ। ਸੂਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਇਹੋ ਹੀ ਉਪਦੇਸ਼ ਦਿੱਤਾ ਆ ਕਿ ਗੁਰਮੁਖ ਪਿਆਰਿਓ, ਸਾਡਾ ਜਿਹੜਾ ਲਾੜਾ ਆ, ਜਿਹੜਾ ਸਾਡਾ ਨੀਂਗਰ ਆ, ਉਹ ਪਰਮਾਤਮਾ ਆ। ਉਸ ਪਰਮਾਤਮਾ ਦੇ ਨਾਲ ਜਦੋਂ ਆਪਣੀ ਜਿੰਦ ਨੂੰ ਅਸੀਂ ਵਿਆਹੁਣਾ ਆ ਤੇ ਇਸ ਜਿੰਦ ਦੇ ਉੱਤੇ ਕਿਹੋ ਜਿਹਾ ਸ਼ਿੰਗਾਰ ਕਰਨਾ ਚਾਹੀਦਾ, ਤੈਨੂੰ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਨੇ ਤੇ ਕਿਹੜਾ ਰੰਗ ਇਹਦੇ ਚਿਹਰੇ ਤੇ ਮਲਿਆ ਹੋਣਾ ਚਾਹੀਦਾ ਆ। ਸੰਸਾਰ ਦੇ ਵਿੱਚ ਚਾਰ ਪ੍ਰਕਾਰ ਦੇ ਜਿਹੜੇ ਰੰਗ ਮੰਨੇ ਗਏ ਨੇ ਮੁੱਖ, ਇੱਕ ਚਿੱਟਾ, ਇੱਕ ਕਾਲਾ, ਇੱਕ ਪੀਲਾ ਤੇ ਇੱਕ ਲਾਲ ਗਾਂ, ਇਹਨਾਂ ਨੂੰ ਹੀ ਮਿਲਾ ਕੇ ਇਹਨਾਂ ਹੋਰ ਹੋਰ ਰੰਗ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ। ਇਹਨਾਂ ਵਿੱਚੋਂ ਕਾਲਾ ਰੰਗ ਜਿਹੜਾ ਉਹ ਰੋਸ ਦਾ ਰੰਗ ਅਸੀਂ ਮੰਨਦੇ ਹਾਂ, ਜਿਹੜਾ ਲਾਲ ਤੇ ਸੂਹਾ ਰੰਗ ਆ ਗੁਰਮੁਖ ਪਿਆਰੇ, ਇਹਨੂੰ ਅਸੀਂ ਰੋਹ ਦਾ ਰੰਗ ਮੰਨਦੇ ਹਾਂ। ਜਿਹੜਾ ਪੀਲਾ ਰੰਗ ਆ ਇਹਨੂੰ ਅਸੀਂ ਖੇੜੇ ਦਾ ਰੰਗ ਮੰਨਦੇ ਹਾਂ, ਤੇ ਚਿੱਟਾ ਰੰਗ ਜਿਹੜਾ ਸ਼ਾਂਤੀ ਦਾ ਰੰਗ ਅਸੀਂ ਮੰਨਦੇ ਹਾਂ। ਬ੍ਰਾਹਮਣਵਾਦ ਨੇ ਇਹਨਾਂ ਰੰਗਾਂ ਨੂੰ ਪੱਕੇ ਤੌਰ ਦੇ ਉੱਤੇ ਸਾਡੇ ਮਨਾਂ ਦੇ ਵਿੱਚ ਬਿਠਾ ਦਿੱਤਾ ਸੀ ਵਿਆਹ ਦੇ ਸਮੇਂ ਤੇ। ਉਹ ਕਹਿੰਦਾ ਸੀ ਰੰਗ ਹੀ ਲਾਲ ਜਿਹੜੇ ਆ ਵਰਤਣੇ ਚਾਹੀਦੇ, ਹੋਰ ਰੰਗ ਹੀ ਕੋਈ ਨਹੀਂ। ਅੱਜ ਵੀ ਜਦੋਂ ਅਸੀਂ ਘਰਾਂ ਦੇ ਵਿੱਚ ਵਿਆਹ ਸ਼ਾਦੀ ਦਾ ਕੋਈ ਜਦੋਂ ਪ੍ਰੋਗਰਾਮ ਰੱਖਿਆ ਹੁੰਦਾ ਆ ਤੇ ਚਿੱਟਾ ਬਸਤਰ ਅਸੀਂ ਕਦੀ ਨਹੀਂ ਖਰੀਦਦੇ, ਇਹਨੂੰ ਅਸੀਂ ਮਨਹੂਸ ਮੰਨਦੇ ਹਾਂ। ਇਹ ਇੱਕ ਰਵਾਇਤ ਹੀ ਚੱਲ ਪਈ ਉਹਦੇ ਕਹਿਣ ਦੇ ਮੁਤਾਬਕ, ਉਹਦੇ ਦੱਸਣ ਦੇ ਮੁਤਾਬਕ ਕਿ ਚਿੱਟਾ ਰੰਗ ਜਿਹੜਾ ਆ ਉਹ ਸੁਹਾਗਵੰਤੀਆਂ ਦਾ ਨਹੀਂ ਹੁੰਦਾ, ਸੁਹਾਗਣਾ ਦਾ ਰੰਗ ਕੋਈ ਹੋਰ ਹੁੰਦਾ ਆ ਕੱਪੜਿਆਂ ਦਾ, ਤੇ ਜਿਹੜੀ ਵਿਧਵਾ ਹੁੰਦੀ ਆ ਛੁੱਟੜ ਹੁੰਦੀ ਆ ਉਹ ਕੱਪੜੇ ਜਿਹੜੇ ਨੇ ਉਹ ਚਿੱਟੇ ਹੀ ਪਹਿਨ ਸਕਦੀ ਹੈ, ਉਹ ਦੂਜਾ ਰੰਗ ਹੀ ਕੋਈ ਨਹੀਂ ਪਹਿਨ ਸਕਦੀ। ਇਸ ਗੱਲ ਨੂੰ ਅਸੀਂ ਮਨਹੂਸ ਮੰਨਦੇ ਹੋਇਆਂ ਅੱਜ ਵੀ ਜਦੋਂ ਵਿਆਹ ਸ਼ਾਦੀ ਵਾਸਤੇ ਕੱਪੜਾ ਖਰੀਦਣ ਜਾਂਦੇ ਜਾਂ ਕੋਈ ਅਸੀਂ ਨੌਂਗੇ ਇੱਕ ਦੂਜੇ ਨੂੰ ਲਾ ਕੇ ਦਿੰਦੇ ਹਾਂ, ਉਹਨਾਂ ਦੇ ਵਿੱਚ ਚਿੱਟਾ ਦੁਪੱਟਾ ਵੀ ਜਿਹੜਾ ਰੱਖਦੀਆਂ ਨੇ ਨਾ ਭੈਣਾਂ, ਉਹਨੂੰ ਵੀ ਰੰਗ ਲਾ ਦਿੰਦੀਆਂ ਨੇ ਕਿ ਚਿੱਟਾ ਰੰਗ ਮਨਹੂਸ ਮੰਨਦੀਆਂ ਨੇ। ਪਰ ਸਤਿਗੁਰਾਂ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਆ, ਸਭੇ ਰੰਗ ਨਾਰਾਇਣ ਜੇਤੇ ਮਨ ਪਾਵਨ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਖੇ, ਰੋਜ਼ਾਨਾ ਹੀ TV ਤੇ ਟੈਲੀਵਿਜ਼ਨ ਤੇ ਸਤਿਗੁਰਾਂ ਦੇ ਦਰਸ਼ਨ ਵੀ ਕਰਦੇ ਹਾਂ। ਗੁਰਮੁਖ ਪਿਆਰਿਓ, ਤੇ ਕਦੀ ਸਤਿਗੁਰਾਂ ਨੇ ਕੋਈ ਰੰਗ ਪਹਿਨਿਆ ਹੁੰਦਾ ਹੈ, ਕਦੀ ਕੋਈ ਰੰਗ ਪਹਿਨਿਆ ਹੁੰਦਾ ਹੈ, ਕਦੀ ਕਿਸੇ ਰੰਗ ਦੇ ਰੁਮਾਲੇ ਸਤਿਗੁਰਾਂ ਤੇ ਲੱਗੇ ਹੁੰਦੇ, ਕਦੀ ਕਿਸੇ ਤੇ ਲੱਗੇ ਹੁੰਦੇ ਆ, ਤੇ ਜੇ ਸਤਿਗੁਰੂ ਜੀ ਆਪ ਇਹਨਾਂ ਰੰਗਾਂ ਨੂੰ ਪਹਿਨ ਸਕਦੇ ਆ, ਤੇ ਸਤਿਗੁਰਾਂ ਨੇ ਸਾਨੂੰ ਵੀ ਇਹਨਾਂ ਨੂੰ ਰੰਗਾਂ ਨੂੰ ਪਹਿਨਣ ਤੋਂ ਜਿਹੜਾ ਨਾ ਉਹ ਮਨਾ ਨਹੀਂ ਕੀਤਾ, ਪਰ ਇੱਕ ਗੱਲ ਸਤਿਗੁਰਾਂ ਨੇ ਸਾਨੂੰ ਜ਼ਰੂਰ ਸਮਝਾਈ ਆ, ਜਿਸ ਰੰਗ ਨੂੰ ਪਹਿਨਣ ਕਰਕੇ ਕਿਸੇ ਦੇ ਮਨ ਦੇ ਵਿੱਚ ਕੋਈ ਵਿਕਾਰ ਪੈਦਾ ਹੁੰਦੇ ਨੇ ਜਾਂ ਆਪਣੇ ਸਰੀਰ ਦੀ ਪ੍ਰਦਰਸ਼ਨੀ ਜਿਹੜੀ ਆ ਉਹ ਮਨੁੱਖ ਕਰਦਾ ਆ, ਇਹ ਰੰਗ ਗੁਰਮਤਿ ਦੇ ਵਿੱਚ ਸਾਨੂੰ ਮਨਾ ਕੀਤਾ ਹੋਇਆ ਆ ਸਤਿਗੁਰਾਂ ਨੇ। ਇਸ ਕਰਕੇ ਆਪਾਂ ਜਿਹੜਾ ਮਰਜ਼ੀ ਵੀ ਰੰਗ ਪਹਿਣ ਲਈਏ, ਪਰ ਸਾਡੇ ਉਹ ਸਰੀਰ ਦਾ ਨਾ ਜਿਹੜਾ ਉਹ ਸ਼ੋਸ਼ਣ ਨਾ ਕਰਦਾ, ਪ੍ਰਦਰਸ਼ਨੀ ਨਾ ਉਹਦੇ ਨਾਲ ਉਹਦੇ 'ਚ ਵਿਖਾਵਾ ਨਹੀਂ ਹੋਣਾ ਚਾਹੀਦਾ। ਬਾਕੀ ਜੋ ਮਰਜ਼ੀ ਪਹਿਣ ਲਓ, ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੋਇਆ ਹੈ ਗੁਰਬਾਣੀ ਦੇ ਵਿੱਚ, ਜੇਤੇ ਸਭੇ ਰੰਗ ਨਾਰਾਇਣੇ ਜੇਤੇ ਮਨ ਪਾਵਨ। ਜੇ ਚਿੱਟਾ ਰੰਗ ਸਾਦਗੀ ਦਾ, ਜੇ ਚਿੱਟੇ ਰੰਗ ਦੇ ਵਿੱਚ ਰਹਿੰਦਿਆਂ ਹੋਇਆ ਵੀ ਮਨ ਵਿਕਾਰੀ ਆ ਤੇ ਕਿਸੇ ਨੂੰ ਸਰੀਰ ਦੀ ਪ੍ਰਦਰਸ਼ਨੀ ਕਰਕੇ ਦਿਖਾਈ ਜਾ ਰਹੀ, ਤੇ ਇਹ ਚਿੱਟਾ ਰੰਗ ਵੀ ਸਾਡੇ ਵਾਸਤੇ ਗਲਤ ਆ। ਸਤਿਗੁਰਾਂ ਨੇ ਸ਼ਿੰਗਾਰ ਦੇ ਸੰਬੰਧ ਦੇ ਵਿੱਚ ਜਿਹੜੀਆਂ ਭੈਣਾਂ ਸ਼ਿੰਗਾਰ ਕਰਦੀਆਂ ਨੇ ਵਿਆਹ ਸ਼ਾਦੀ ਦੇ ਸਮੇਂ ਦੇ ਉੱਤੇ, ਉੱਚੇ ਉੱਚੇ ਤੌਰ ਤੇ ਲੜਕੀਆਂ ਨੂੰ ਅੱਜ ਕੱਲ੍ਹ ਬਿਊਟੀ ਪਾਰਲਰ ਤੇ ਖੜਿਆ ਜਾਂਦਾ ਹੈ, ਉੱਥੇ ਸ਼ਿੰਗਾਰ ਕੀਤਾ ਜਾਂਦਾ, ਕੁਝ ਚਿਹਰੇ ਦੇ ਉੱਤੇ ਲਾਲਗੀ ਤੇ ਹੋਰ ਕਈ ਪ੍ਰਕਾਰ ਦੇ ਕੈਮੀਕਲ ਲਾਏ ਜਾਂਦੇ ਨੇ। ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਗੁਰਮੁਖ ਪਿਆਰਿਓ, ਇੱਧਰ ਵਿਖਾਵੇ ਵਾਲੀ ਦੁਨੀਆ ਵੱਲ ਨਾ ਤੁਸੀਂ ਜਾਵੋ। ਉੱਚੇ ਉੱਚੇ ਤੌਰ ਤੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਆ ਕਿ ਉਸ ਵੇਲੇ ਜਦੋਂ ਤੁਸੀਂ ਪਰਮਾਤਮਾ ਦੇ ਨਾਲ ਆਪਣੀ ਜਿੰਦ ਦਾ ਵਿਆਹ ਕਰਨਾ ਆ, ਉਦੋਂ ਕਿਹੜੇ ਕਿਹੜੇ ਸ਼ਿੰਗਾਰ ਕਰਨੇ ਆ ਤੇ ਕਿਹੜੇ ਬਿਊਟੀ ਪਾਰਲਰ ਤੇ ਜਾਣਾ ਆ ਤੇ ਕੀ ਪਹਿਨਣਾ ਹੈ। ਆਸਾ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਪਿਆਰਾ ਤੇ ਪਾਵਨ ਪਵਿੱਤਰ ਸ਼ਬਦ ਆ, ਕਹਿੰਦੇ ਮਨ ਮੋਤੀ ਜੇ ਗਹਿਣਾ ਹੋਵੇ, ਪਵਨ ਹੋਵੇ ਸੂਤ ਧਾਰੀ। ਜਦੋਂ ਵਿਆਹ ਸ਼ਾਦੀ ਹੁੰਦਾ ਆ ਤੇ ਗਲ ਦੇ ਵਿੱਚ ਇੱਕ ਗਹਿਣਾ ਪਾਇਆ ਜਾਂਦਾ ਆ, ਉਹਨੂੰ ਹਾਰ ਕਹਿ ਦਿੰਦੇ ਆ। ਪੁਰਾਣੇ ਜ਼ਮਾਨੇ ਦੇ ਵਿੱਚ ਮੋਤੀਆਂ ਦੀ ਮਾਲਾ ਹੁੰਦੀ ਸੀ, ਸੋਚੇ ਮੋਤੀਆਂ ਦੀ, ਉਹ ਗਲ ਦੇ ਵਿੱਚ ਗਾਨੀ ਪਾ ਦਿਆ ਕਰਨੀ। ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਗੁਰਮੁਖ ਪਿਆਰਿਆ, ਚੱਲ ਸ਼ਿੰਗਾਰ ਕਰ, ਤੈਨੂੰ ਦੱਸ ਦੇਈਏ ਗੁਰਦੁਆਰਾ ਵੀ ਇੱਕ ਬਿਊਟੀ ਪਾਰਲਰ ਆ ਗੁਰਮੁਖ ਪਿਆਰੇ, ਉੱਥੇ ਗੁਰਦੁਆਰੇ ਆਣ ਕੇ ਗੁਰੂ ਦੇ ਕੋਲੋਂ ਆਪਾਂ ਸ਼ਿੰਗਾਰ ਕਰਵਾਉਣਾ ਆ। ਜਿਹੜਾ ਗੁਰੂ ਕਾ ਸਿੱਖ ਆ ਨਾ ਉਹ ਤੇ ਸ਼ਿੰਗਾਰ ਕਰਵਾਵੇਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਆਣ ਕੇ ਪੁੱਛੇਗਾ, ਸਤਿਗੁਰ ਜੀ ਹੁਣ ਮੈਂ ਪਰਮਾਤਮਾ ਦੇ ਨਾਲ ਜਾਂ ਪਰਮਾਤਮਾ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿੱਤੀ ਹੈ ਤੇ ਮੈਨੂੰ ਕਿਹੜੇ ਕਿਹੜੇ ਸ਼ਿੰਗਾਰ ਕਰਨੇ ਚਾਹੀਦੇ ਜਿਹਦੇ ਨਾਲ ਪਰਮਾਤਮਾ ਮੇਰੇ ਤੇ ਪ੍ਰਸੰਨ ਹੋ ਜਾਵੇ। ਭੈਣਾਂ ਐਸਾ ਸਮਝਦੀਆਂ ਨੇ ਕਿ ਸ਼ਿੰਗਾਰ ਕਰਨ ਦੇ ਨਾਲ ਹੋ ਸਕਦਾ ਆ ਕਿ ਪਰਮਾਤਮਾ ਜਿਹੜਾ ਪਤੀ ਸਾਡਾ ਸਾਡੇ ਤੇ ਖੁਸ਼ ਹੋਏਗਾ, ਉਹ ਸੁੰਦਰ ਇਸੇ ਕਰਕੇ ਬਣਦੀਆਂ ਤੇ ਅਸੀਂ ਆਪਣੀ ਇਸ ਆਤਮਾ ਨੂੰ ਪਰਮਾਤਮਾ ਦੇ ਨਾਲ ਜਦੋਂ ਇਹਦਾ ਵਿਆਹ ਕਰਨਾ ਹੈ ਤੇ ਗੁਰੂ ਦੇ ਕੋਲੋਂ ਪੁੱਛਣਾ ਆ, ਗੁਰੂ ਨੇ ਸ਼ਿੰਗਾਰ ਕਰਨਾ ਹੈ ਤੇ ਗੁਰੂ ਨੇ ਦੱਸ ਦਿੱਤਾ ਆ ਕਿ ਗੁਰਮੁਖ ਪਿਆਰਿਆ ਜਿਹੜਾ ਗਲ ਦੇ ਵਿੱਚ ਤੂੰ ਮੋਤੀਆਂ ਦਾ ਹਾਰ ਪਾਉਣਾ ਨਾ ਜਾਂ ਜਿਹੜਾ ਸੈੱਟ ਬਣਾਉਣਾ ਤੂੰ ਸੋਨੇ ਦਾ, ਉਹ ਮਨ ਮੋਤੀ ਜੇ ਗਹਿਣਾ ਹੋਵੇ, ਉਹ ਮਨ ਜੇ ਤੇਰਾ ਹਾਰ ਬਣ ਜਾਵੇ ਨਾ ਗਹਿਣਾ ਬਣ ਜਾਵੇ। ਤੇ ਹੁਣ ਉਹ ਜਿਹੜਾ ਗਲ ਦੇ ਵਿੱਚ ਹਾਰ ਬਣਾਇਆ ਹੁੰਦਾ ਹੈ ਨਾ ਗੁਰਮੁਖ ਪਿਆਰਿਓ, ਜਾਂ ਉਹ ਮੋਤੀਆਂ ਦੀ ਮਾਲਾ ਬਣਾਈ ਹੁੰਦੀ ਸੁੱਚੇ ਮੋਤੀਆਂ ਦੀ, ਉਹਨਾਂ ਦੇ ਵਿੱਚ ਨਾ ਇੱਕ ਧਾਗਾ ਪਰੋ ਕੇ ਤੇ ਉਹ ਧਾਗੇ ਦੇ ਵਿੱਚ ਨਾ ਉਹ ਮੋਤੀ ਜੜ ਦਿੱਤੇ ਜਾਂਦੇ ਨੇ, ਜਾਂ ਸਾਹਮਣੇ ਜਿਹੜਾ ਸੋਨੇ ਦਾ ਹਾਰ ਬਣਿਆ ਹੁੰਦਾ ਤੇ ਉਹਦੇ ਮਗਰਲੇ ਪਾਸੇ ਨਾ ਇੱਕ ਧਾਗਾ ਵਧਾਉਂਦਾ, ਉਹ ਧਾਗੇ ਦੇ ਨਾਲ ਪਿੱਛੋਂ ਧੋਣ ਨੂੰ ਬੰਨ ਦਿੱਤਾ ਜਾਂਦਾ ਤੇ ਗਲ ਦੇ ਵਿੱਚ ਉਹ ਜਿਹੜਾ ਹਾਰ ਆ ਨਾ ਉਹ ਲਟਕਦਾ ਨਜ਼ਰ ਆਉਂਦਾ ਆ। ਸਤਿਗੁਰੂ ਜੀ ਕਹਿੰਦੇ ਉਹ ਜਿਹੜਾ ਤੂੰ ਧਾਗਾ ਪਰਾਉਣਾ ਨਾ ਮੋਤੀਆਂ ਵਾਸਤੇ, ਮਨ ਨੂੰ ਤੇ ਬਣਾਲਾ ਸੁੱਚਾ ਮੋਤੀ, ਸੋਹਣਾ ਮੋਤੀ, ਪਵਨ ਹੋਵੇ ਸੂਤ ਧਾਰੀ, ਉਹ ਜਿਹੜਾ ਸੂਤਰ ਵਿੱਚੋਂ ਦੀ ਪਰਾਉਣਾ ਨਾ ਉਹ ਤੇਰੇ ਸਵਾਸ ਹੋਣ, ਇਹ ਸਵਾਸ ਜਿਹੜੇ ਇਹਨੂੰ ਸੂਤ ਬਣਾ ਲਾ, ਮਨ ਨੂੰ ਜਿਹੜਾ ਆ ਉਹ ਗੁਰਮੁਖ ਪਿਆਰਿਆ ਮੋਤੀ ਬਣਾ ਲਾ, ਤੇ ਫਿਰ ਹੋਰ ਜਿਹੜੇ ਸਰੀਰ ਤੇ ਸ਼ਿੰਗਾਰ ਤੂੰ ਕਰਦਾ ਆ। ਸਤਿਗੁਰੂ ਜੀ ਕਹਿੰਦੇ ਖਿਮਾ ਸ਼ਿੰਗਾਰ ਕਾਮਣੇ ਜੇ ਪਹਿਰੇ, ਰਾਵੇ ਲਾਲ ਪਿਆਰੀ। ਜਿਹੜਾ ਅਸੀਂ ਦੇਖਦੇ ਹਾਂ ਕੋਈ ਨਜਾਇਜ਼ ਸਾਡੇ ਨਾਲ ਧੱਕੇਸ਼ਾਹੀ ਕਰਦਾ ਆ, ਸਾਡੀ ਕੋਈ ਚੁਗਲੀ ਨਿੰਦਿਆ ਕਰਦਾ ਆ, ਈਰਖਾ ਦੇ ਵੱਸ ਸਾਡਾ ਕੋਈ ਬੁਰਾ ਕਰਨਾ ਚਾਹੁੰਦਾ ਆ, ਉਹਦੇ ਗੁਨਾਹਾਂ ਨੂੰ ਜਿਹੜਾ ਅਸੀਂ ਮਾਫ਼ ਕਰ ਦਿੰਦੇ ਨਾ ਗੁਰਮੁਖ ਪਿਆਰਿਓ, ਕਿਸੇ ਦੇ ਗੁਨਾਹ ਨੂੰ ਜਾਂ ਅਣਜਾਣ ਪੁਣੇ ਦੇ ਵਿੱਚ ਕੋਈ ਸਾਡੀ ਨਰਾਦਰੀ ਕਰ ਜਾਵੇ ਜਾਂ ਕੋਈ ਗੱਲ ਵਾਧੂ ਘਾਟੂ ਕਰ ਜਾਵੇ, ਤੇ ਜਿਹੜਾ ਅਸੀਂ ਉਹਨੂੰ ਮਾਫ਼ ਕਰ ਦਿੰਦੇ ਹਾਂ ਗੁਨਾਹ ਉਹਦਾ, ਸਤਿਗੁਰੂ ਕਹਿੰਦੇ ਉਹ ਜਿਹੜੀ ਖਿਮਾ ਹੈ ਨਾ, ਉਹ ਜਿਹੜਾ ਤੂੰ ਮਾਫ਼ ਕਰਨ ਵਾਲਾ ਆਪਣੇ ਹਿਰਦੇ ਦੇ ਵਿੱਚ ਗੁਣ ਪਰਮਾਤਮਾ ਦਾ ਵਸਾ ਲਿਆ ਆ, ਇਹਨੂੰ ਤੂੰ ਕਿਤੇ ਸ਼ਿੰਗਾਰ ਬਣਾ ਲਵੇਂ ਤੇ ਆਪਣੇ ਤਨ ਦੇ ਉੱਤੇ ਧਾਰਨ ਕਰ ਲਵੇਂ, ਰਾਵੈ ਲਾਲ ਪਿਆਰੀ, ਫਿਰ ਤੂੰ ਪਰਮਾਤਮਾ ਦੇ ਨਾਲ ਜਿਹੜਾ ਨਾ ਉਹ ਮਿਲਾਪ ਹਾਸਲ ਕਰ ਸਕਦਾ ਹੈ, ਤੇ ਸਾਂਝ ਤੇਰੀ ਪਰਮਾਤਮਾ ਦੇ ਨਾਲ ਪੈ ਸਕਦੀ ਹੈ, ਤੇ ਤੇਰਾ ਜੀਵਨ ਜਿਹੜਾ ਨਾ ਉਹ ਸਫਲਾ ਹੋ ਸਕਦਾ ਹੈ, ਤੂੰ ਘਰ ਦੇ ਵਿੱਚ ਸੁਹਾਗਵੰਤੀ ਰਹਿ ਬਣ ਕੇ ਰਹਿ ਸਕਦੀ ਹੈ। ਰਹਾਉ ਦੀ ਪੰਗਤੀ ਦੇ ਵਿੱਚ ਫਿਰ ਪਤੀ ਪਰਮਾਤਮਾ ਦੀ ਸਿਫਤ ਕੀਤੀ ਸਤਿਗੁਰਾਂ ਨੇ ਕਿ ਪਰਮਾਤਮਾ ਜਿਹੜਾ ਪਤੀ ਉਹਦੇ ਗੁਣ ਕਿਹੋ ਜਿਹੇ ਹੋਣੇ ਚਾਹੀਦੇ ਨੇ, ਕਹਿੰਦੇ ਲਾਲ ਬਹੁ ਗੁਣ ਕਾਮਨ ਮੋਹੀ, ਇਹ ਪਰਮਾਤਮਾ ਤੇਰੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਗੁਣ ਨੇ, ਜਿਹੜੇ ਕਰਕੇ ਮੈਂ ਤੇਰੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ, ਤੇਰੇ ਤੋਂ ਮਰ ਮਿਟਿਆ ਆ, ਮੋਹਿਤ ਹੋ ਗਿਆ ਤੇਰੇ ਗੁਣਾਂ ਨੂੰ ਵੇਖ ਵੇਖ ਕੇ, ਤੇਰੇ ਗੁਣ ਹੋ ਹੈ ਨਾ ਅਵਰੀ, ਜਿਹੜੇ ਤੇਰੇ ਵਿੱਚ ਗੁਣ ਨੇ ਨਾ ਉਹ ਕਿਸੇ ਵਿੱਚ ਨਹੀਂ ਆ, ਜਿਹੜੀਆਂ ਇਸਤਰੀਆਂ ਨੇ ਭੈਣਾਂ ਨੇ ਆਪਣੇ ਪਤੀ ਦੇ ਗੁਣਾਂ ਦੀਆਂ ਨਾ ਬੜੀਆਂ ਵੱਧ ਚੜ ਕੇ ਵੱਧ ਚੜ ਕੇ ਸਿਫਤਾਂ ਕਰਦੀਆਂ ਨੇ, ਸੁਣਾਉਂਦੀਆਂ ਨੇ ਗੁਣਾਂ ਦੀਆਂ ਵੀ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ, ਪਰ ਅਸੀਂ ਸਾਰੇ ਗ੍ਰਿਸਤ ਧਰਮ ਦੇ ਵਿੱਚ ਵਿਚਰ ਰਹੇ ਗੁਰਮੁਖ ਪਿਆਰੇ, ਤੇ ਆਪਣੇ ਦਿਲ ਦੇ ਵਿੱਚ ਝਾਤੀ ਮਾਰ ਕੇ ਦੇਖੀਏ ਸਾਡੇ ਵਿੱਚ ਕਿੰਨੇ ਕੁ ਗੁਣ ਨੇ, ਜਿਨ੍ਹਾਂ ਦਾ ਕਰਕੇ ਸਾਡਾ ਘਰ ਗ੍ਰਿਸਤੀ ਚੱਲ ਰਹੀ ਹੈ, ਤੇ ਅਸੀਂ ਪਰਮਾਤਮਾ ਦੀ ਕਿਤੇ ਰੀਸ ਕਰ ਸਕਦੇ ਹਾਂ, ਜਿੰਨੇ ਪਰਮਾਤਮਾ ਦੇ ਵਿੱਚ ਗੁਣ ਨੇ। ਇਹ ਜਿੰਦ ਰੂਪੀ ਇਸਤਰੀ ਕਹਿੰਦੀ ਹੈ, ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਪਰਮਾਤਮਾ ਤੇਰੇ ਵਿੱਚ ਤੇ ਬਹੁਤ ਸਾਰੇ ਗੁਣ ਨੇ, ਜਿਹੜੇ ਤੇਰੇ ਵਿੱਚ ਗੁਣ ਨੇ ਉਹਨਾਂ ਤੇ ਮੈਂ ਮਰ ਮਿਟਿਆ ਆ, ਮੈਂ ਮੋਹਿਤ ਹੋ ਗਿਆ ਆ, ਤੇਰੇ ਗੁਣ ਬਹੁ ਗੁਣ ਮੋਹੀ, ਲਾਲ ਹੈ ਪਰਮਾਤਮਾ ਤੇਰੇ ਗੁਣਾਂ ਤੇ ਮੈਂ ਮਰ ਮਿਟਿਆ ਆ, ਮੈਂ ਚਾਹੁੰਦਾ ਹਾਂ ਕਿ ਆਪਣੀ ਜ਼ਿੰਦਗੀ ਤੇਰੇ ਲੇਖੇ ਲਾ ਦੇਵਾਂ, ਮੈਂ ਆਪਣੀ ਜਿੰਦ ਦਾ ਜਾਂ ਇਸ ਜਿੰਦ ਨੂੰ ਤੇਰੇ ਨਾਲ ਵਿਆਹ ਦੇਵਾਂ, ਤੇਰੇ ਵਰਗੇ ਗੁਣ ਹੋਰ ਕਿਸੇ ਦੇ ਵਿੱਚ ਨਹੀਂ ਹੈਗੇ। ਹੁਣ ਅੱਗੇ ਸ਼ਿੰਗਾਰਾਂ ਦੀ ਗੱਲ ਕਰਦੇ ਨੇ ਕਿ ਕਿਹੜੇ ਕਿਹੜੇ ਸ਼ਿੰਗਾਰ ਹੋਰ ਇਸ ਜਿੰਦ ਨੂੰ ਕਰਵਾਉਣੇ ਚਾਹੀਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਹਰ ਹਾਰ ਕੰਠ ਲੈ ਪਹਿਰੇ, ਕਹਿੰਦੇ ਜਿਹੜਾ ਹਾਰ ਆ ਉਹ ਪਰਮਾਤਮਾ ਦਾ ਜਿਹੜਾ ਹਰ ਵੇਲੇ ਅਸੀਂ ਸਿਮਰਨ ਕਰਦੇ ਰਹਿੰਦੇ ਹਾਂ, ਵਾਹਿਗੁਰੂ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ, ਇਹ ਗੱਲ ਦੇ ਵਿੱਚ ਹਾਰ ਪਾਵੇ ਜਿਹੜਾ ਅਸੀਂ ਸੈੱਟ ਬਣਾਉਣਾ ਸੋਨੇ ਦਾ। ਦਾਮੋਦਰ ਦੰਤ ਲੇ ਹੀ ਪਹਿਲਾਂ ਜ਼ਮਾਨੇ 'ਚ ਕੀ ਕਰਦੇ ਹੁੰਦੇ ਸਨ, ਮੈਂ ਆਪ ਦੇਖਿਆ ਕਿ ਭੈਣਾਂ ਨਾ ਲਾਲ ਰੰਗ ਦੀਆਂ ਦਾਤਣ ਕਰਦੀਆਂ ਹੁੰਦੀਆਂ ਸਨ, ਦੰਦਾਸਾ ਉਹਨਾਂ ਨੂੰ ਕਹਿ ਦਿੰਦੇ ਹੁੰਦੇ ਸਨ, ਉਹਨਾਂ ਨੇ ਉਹ ਦਾਤਣ ਜਦੋਂ ਕਰਨੀ ਕਈਆਂ ਨੇ ਪਾਣ ਲਾਲ ਰੰਗ ਦਾ ਚੁਗਾਉਣਾ ਕਿ ਇਹਨਾਂ ਬੁੱਲਾਂ ਦੇ ਉੱਤੇ ਲਾਲ ਰੰਗ ਚੜ ਜਾਵੇ। ਸਤਿਗੁਰੂ ਜੀ ਕਹਿਣ ਲੱਗੇ ਦਾਮੋਦਰ ਦੰਤ ਲੇ, ਦੰਦਾਂ ਨੂੰ ਜਿਹੜਾ ਦੰਦਾਸਾ ਨਾ ਜਿਹੜਾ ਤੂੰ ਦੰਦਾਂ ਦੇ ਉੱਤੇ ਕਰਨਾ ਆ, ਉਹ ਪਰਮਾਤਮਾ ਦਾਮੋਦਰ ਜਿਸ ਪਰਮਾਤਮਾ ਨੇ ਤੜਾਗੀ ਬੱਧੀ ਹੋਈ ਆ, ਉਹ ਪਰਮਾਤਮਾ ਦੇ ਨਾਮ ਦਾ ਦੰਦਾਸਾ ਜਿਹੜਾ ਨਾ ਉਹ ਕਰਨਾ ਕਰ, ਉਹ ਬੁੱਲਾਂ ਦੇ ਉੱਤੇ ਉਹ ਸ਼ਿੰਗਾਰ ਕਰਨਾ ਕਰ। ਫਿਰ ਹੋਰ ਅਸੀਂ ਵਿਆਹ ਦੇ ਸਮੇਂ ਆਪਣੀਆਂ ਬੱਚੀਆਂ ਨੂੰ ਕੀ ਪਹਿਰਾਉਂਦੇ ਆ, ਅਸੀਂ ਉਹਨਾਂ ਵਾਸਤੇ ਚੂੜਾ ਹੁੰਦਾ ਆ ਜਾਂ ਸੋਨੇ ਦੀਆਂ ਚੂੜੀਆਂ ਵੀ ਇੱਕ ਦੋ ਪਾਉਂਦੇ। ਸਤਿਗੁਰੂ ਜੀ ਕਹਿੰਦੇ ਕਰ ਕਰ ਕਰਤਾ ਕੰਗਣ ਪਹਿਰੇ, ਕਹਿੰਦੇ ਜਿਹੜੇ ਹੱਥਾਂ ਦੇ ਵਿੱਚ ਤੂੰ ਕੰਗਣ ਪਾਉਣੇ ਨੇ, ਚੂੜਾ ਪਾਉਣਾ ਆ ਜਿਸ ਤਰ੍ਹਾਂ ਭੈਣਾਂ ਪਾਉਂਦੀਆਂ ਨੇ, ਇਹ ਜਿੰਦ ਨੂੰ ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੈ ਨਾ, ਜਿਹੜੀ ਸੁਚੱਜੀ ਕਾਰ ਅਸੀਂ ਕਰਨੀ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਦੇ ਹਾਂ ਜਿਹੜੀ ਅਸੀਂ, ਇਹ ਦਸਾਂ ਨੌਵਾਂ ਦੀ ਕਿਰਤ ਕਮਾਈ ਵਾਲਾ ਜਿਹੜਾ ਨਾ ਉਹ ਹੱਥਾਂ ਦੇ ਵਿੱਚ ਚੂੜਾ ਪਾਲਾ, ਇਨ ਵਿਦ ਚਿੱਤ ਧਰੇਈ, ਇਹ ਜੇ ਮਨ ਦੇ ਵਿੱਚ ਸ਼ਿੰਗਾਰ ਵਸਾ ਕੇ ਰੱਖੇਗਾ ਤੇ ਪਰਮਾਤਮਾ ਰੂਪੀ ਪਤੀ ਨਾਲੋਂ ਤੇਰਾ ਵਿਛੋੜਾ ਹੀ ਕਦੀ ਨਹੀਂ ਪਵੇਗਾ। ਫਿਰ ਹੋਰ ਅਸੀਂ ਕੀ ਸ਼ਿੰਗਾਰ ਕਰਦੇ ਹਾਂ, ਸਤਿਗੁਰੂ ਜੀ ਉਹਨਾਂ ਦਾ ਵੀ ਜ਼ਿਕਰ ਕਰਦੇ ਨੇ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਵਿਆਹ ਦੇ ਸਮੇਂ ਤੇ ਹੱਥ ਦੇ ਵਿੱਚ ਮੁੰਦਰੀਆਂ ਵੀ ਪਾ ਕੇ ਆਪਣੀਆਂ ਧੀਆਂ ਭੈਣਾਂ ਨੂੰ ਘੱਲਦੇ ਹਾਂ, ਜਾਂ ਅਸੀਂ ਲਾੜੇ ਨੂੰ ਵੀ ਉਹ ਮੁੰਦਰੀ ਪਾਉਂਦੇ ਹਾਂ। ਸਤਿਗੁਰੂ ਜੀ ਕਹਿੰਦੇ ਮਧਸੂਦਨ ਕਰ ਮੁੰਦਰੀ ਪਹਿਰੇ। ਪਰਮਾਤਮਾ ਦੇ ਨਾਮ ਦਾ ਹੀ ਛਾਪ ਛੱਲਾ ਜਿਹੜਾ ਨਾ ਸੋਨੇ ਦਾ ਵਧੀਆ ਬਣਾ, ਪਰਮੇਸ਼ਵਰ ਪੱਟ ਲਿਆ ਹੀ। ਜਿਸ ਤਰ੍ਹਾਂ ਭੈਣਾਂ ਵਿਆਹ ਦੇ ਸਮੇਂ ਲਾਵਾਂ ਦੇ ਸਮੇਂ ਝਿੰਮੀ ਲੈਂਦੀਆਂ ਨੇ, ਅੱਜ ਕੱਲ੍ਹ ਪਹਿਲਾਂ ਫੁਲਕਾਰੀ ਕੱਢੀ ਹੁੰਦੀ ਸੀ ਸੂਹੇ ਰੰਗ ਦੀ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਦੇ ਨਾਮ ਦਾ ਜਿਹੜਾ ਆਸਰਾ ਲੈਣਾ ਨਾ, ਤੂੰ ਇਹ ਝਿੰਮੀ ਬਣਾ, ਇਹ ਚੁੰਨੀ ਲੈ, ਇਹ ਕੱਪੜਾ ਜਿਹੜਾ ਰੇਸ਼ਮ ਦਾ, ਇਹਨੂੰ ਸਿਰ ਦੇ ਉੱਤੇ ਲੈਣਾ ਕਰ ਲਾਵਾਂ ਦੇ ਸਮੇਂ ਦੇ ਉੱਤੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ। ਫਿਰ ਉਹ ਕਹਿੰਦੇ ਮਧਸੂਦਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ ਧੀਰਜ ਧੜੀ, ਬਣਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ। ਫਿਰ ਭੈਣਾਂ ਜਦੋਂ ਵਿਆਹ ਦੇ ਸਮੇਂ ਤੇ ਨਾ, ਅੱਜ ਕੱਲ੍ਹ ਅਜੋਕੇ ਸਮੇਂ ਤੇ ਬਿਊਟੀ ਪਾਰਲਰ ਤੇ ਜਾ ਕੇ ਜੂੜਾ ਕਰਦੀਆਂ ਨੇ ਉੱਚਾ ਜਿਹਾ, ਜਾਂ ਉਹ ਮੀਡੀਆਂ ਕਿੰਨੀਆਂ ਬੜੀਆਂ ਕਰ ਲੈਂਦੀਆਂ ਨੇ, ਉਹ ਮਾਂਗ ਕੱਢ ਲੈਂਦੀਆਂ ਨੇ, ਪੱਟੀਆਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਹੌਸਲੇ ਦੀਆਂ ਪੱਟੀਆਂ ਬਣਾ ਲਾ, ਧੀਰਜ ਧੜੀ। ਇਹ ਜਿਹੜਾ ਹੌਸਲਾ ਆ, ਇਹ ਜਿਹੜਾ ਧੀਰਜ ਆ, ਇਹਦੀਆਂ ਪੱਟੀਆਂ ਸਿਰ ਦੇ ਵਿੱਚ ਕਰ ਲਾ। ਤੇ ਸ੍ਰੀ ਰੰਗ ਸੁਰਮਾ ਲਈ ਭੈਣਾਂ ਸੁਰਮਾ ਵੀ ਪਾਉਂਦੀਆਂ ਨੇ, ਪੂਛ ਵਾਲਾ ਕਦੀ ਕੋਈ, ਕਦੀ ਕਿਸ ਪ੍ਰਕਾਰ ਦਾ। ਕਹਿੰਦੇ ਇਹ ਜਿਹੜਾ ਪਰਮਾਤਮਾ ਦੇ ਨਾਮ ਦਾ ਜਿਹੜਾ ਸੋਹਣਾ ਉਹ ਸੁਰਮਾ ਵੀ ਭੈ ਵਾਲਾ ਅੱਖਾਂ ਦੇ ਵਿੱਚ ਪਾਲਾ। ਸਤਿਗੁਰਾਂ ਨੇ ਕਹਿ ਦਿੱਤਾ ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾ ਸ਼ਹੋ ਧਰੋ ਪਿਆ, ਸ਼ਹੋ ਧਰੇ ਪਿਆਰੋ। ਕਹਿੰਦੇ ਭੈ ਦੀਆਂ ਸਲਾਈਆਂ, ਭੈ ਦਾ ਸੁਰਮਾ ਅੱਖਾਂ ਦੇ ਵਿੱਚ ਪਾ, ਹਰ ਵੇਲੇ ਪਰਮਾਤਮਾ ਦਾ ਡਰ ਹੋਵੇ ਤੈਨੂੰ, ਇਹ ਅੱਖਾਂ ਦੇ ਵਿੱਚ ਸੁਰਮਾ ਪਾਲਾ। ਫਿਰ ਕਹਿੰਦੇ ਜਿਸ ਕਮਰੇ ਦੇ ਵਿੱਚ ਤੂੰ ਬੈਠਣਾ ਆ, ਉਸ ਕਮਰੇ ਦੇ ਵਿੱਚ ਰੋਸ਼ਨੀ ਵੀ ਹੁੰਦੀ ਆ। ਮਨ ਮੰਦਰ ਕਰ ਦੀਪਕ ਬਾਲੇ, ਕਹਿੰਦੇ ਮਨ ਦੇ ਵਿੱਚ ਗਿਆਨ ਦਾ ਜਿਹੜਾ ਨਾ ਦੀਵਾ, ਉਹਦੀ ਰੋਸ਼ਨੀ ਕਰ। ਤੇ ਫਿਰ ਗਿਆਨ ਰਾਇਓ ਜਬ ਸੇਜੇ ਆਵੇ ਤੋਂ ਨਾਨਕ ਭੋਗ ਕਰੋਈ। ਜੇ ਤੂੰ ਇਹ ਸ਼ਿੰਗਾਰ ਕੀਤੇ ਹੋਣਗੇ ਤੇ ਪਰਮਾਤਮਾ ਜ਼ਰੂਰ ਤੇਰੀ ਸੇਜ ਤੇ ਆਵੇਗਾ, ਤੇ ਜ਼ਰੂਰ ਪਰਮਾਤਮਾ ਤੈਨੂੰ ਆਪਣੇ ਗਲ ਦੇ ਨਾਲ ਲਾ ਲਵੇਗਾ। ਤੋ ਗੁਰਮੁਖ ਪਿਆਰਿਓ, ਗੁਰਦੁਆਰਾ ਇੱਕ ਸਾਡੇ ਸਾਰਿਆਂ ਵਾਸਤੇ ਬਿਊਟੀ ਪਾਰਲਰ, ਤੇ ਗੁਰੂ ਦੇ ਕੋਲੋਂ ਆਣ ਕੇ ਅਸੀਂ ਸ਼ਿੰਗਾਰ ਕਰੀਏ ਤੇ ਸਤਿਗੁਰੂ ਸਾਡੀ ਸ਼ਕਲ ਨੂੰ ਵਿਗਾੜੇਗਾ ਨਹੀਂ, ਜੇ ਸਗੋਂ ਸਾਡੀ ਸ਼ਕਲ ਨੂੰ ਸਵਾਰ ਦੇਵੇਗਾ, ਜਿਹਦੇ ਨਾਲ ਅਸੀਂ ਪਰਮਾਤਮਾ ਦਾ ਆਨੰਦ ਜਿਹੜਾ ਨਾ ਮਿਲਣੀ ਦਾ, ਪਰਮਾਤਮਾ ਦੇ ਮਿਲਾਪ ਦਾ ਜਿਹੜਾ ਆਨੰਦ ਅਸੀਂ ਪ੍ਰਾਪਤ ਕਰ ਸਕਾਂਗੇ। ਇਹ ਸ਼ਿੰਗਾਰ ਅਸੀਂ ਕਰਨੇ, ਪਰ ਅਸੀਂ ਇਹਨਾਂ ਸ਼ਿੰਗਾਰਾਂ ਨੂੰ ਪਿੱਛੇ ਰੱਖ ਕੇ ਨਾ, ਜੋ ਅੱਜ ਕੱਲ੍ਹ ਅਜੋਕੇ ਸਮੇਂ ਦੇ ਵਿੱਚ ਹੋ ਰਿਹਾ ਕੌਣ ਨਹੀਂ ਜਾਣਦਾ। ਸੰਸਾਰ ਦੇ ਵਿਦਵਾਨ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ 50% ਜਿਹੜਾ ਪੈਸਾ ਸਾਡਾ ਉਹ ਮਾਰੂ ਹਥਿਆਰ ਬਣਨ ਤੇ ਖਰਚ ਹੋ ਰਿਹਾ ਆ, ਤੇ 30% ਜਿਹੜਾ ਪੈਸਾ ਨਾ ਸਾਡਾ ਉਹ ਦੁਨੀਆ ਇਹ ਸਾਡੇ ਸਰੀਰ ਦੇ ਸ਼ਿੰਗਾਰਾਂ ਤੇ ਹੀ ਖਤਮ ਹੁੰਦਾ ਜਾ ਰਿਹਾ ਆ। ਅਸੀਂ ਫਜ਼ੂਲ ਦੇ ਖਰਚੇ ਜਿਹੜੇ ਨੇ ਧਾਰਨ ਕੀਤੇ ਹੋਏ, ਸਤਿਗੁਰਾਂ ਨੂੰ ਤੇ ਪੁੱਛ ਲਈਏ ਸਤਿਗੁਰ ਜੀ ਕਿਹੜੀ ਲਾਲੀ ਅਸੀਂ ਚਿਹਰੇ ਤੇ ਲਾਉਣੀ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਸਾਨੂੰ। ਕਹਿੰਦੇ ਲਾਲ ਚੋਲਣਾ ਤੈ ਤਨ ਸੋਹਿਆ, ਹੇ ਭੈਣ ਆਹ ਜਿਹੜਾ ਤੂੰ ਲਾਲ ਰੰਗ ਦਾ ਕੱਪੜਾ ਧਾਰਨ ਕੀਤਾ ਨਾ, ਕਿਹੜਾ ਕਰਮੀ ਆਵੇ ਕੱਪੜਾ, ਆਹ ਸਰੀਰ ਹੀ ਲਾਲ ਰੰਗ ਦਾ ਬਣ ਜਾਂਦਾ, ਪ੍ਰਭੂ ਰੰਗ ਦੇ ਵਿੱਚ ਰੰਗੇ ਆ ਬੰਦੇ ਦਾ। ਕਹਿੰਦੇ ਜਦੋਂ ਪ੍ਰਭੂ ਦਾ ਨਾਮ ਸਿਮਰਨ ਕੀਤਾ, ਗੁਰੂ ਦੇ ਕੋਲ ਚਲਿਆ ਗਈਆਂ, ਗੁਰੂ ਨੇ ਤੇਰਾ ਇਹ ਸਰੀਰ ਰੂਪੀ ਚੋਲਾ ਜਿਹੜਾ ਨਾ, ਚਮੜੀ ਰੂਪੀ ਚੋਲਾ ਹੀ ਲਾਲ ਕਰ ਦਿੱਤਾ ਆ, ਇਹ ਬੜਾ ਸੋਹਣਾ ਲੱਗ ਰਿਹਾ ਆ। ਸੁਰਜਨ ਭਾਨੀ ਤੈ ਤਨ ਮੋਹਿਆ, ਤੂੰ ਪਰਮਾਤਮਾ ਨੂੰ ਭਾ ਗਈ ਆ ਤੇ ਸਾਰਿਆਂ ਨੂੰ ਹੁਣ ਤੂੰ ਚੰਗੀ ਲੱਗਦੀ। ਘਰ ਦੇ ਵਿੱਚ ਉਹ ਇਸਤਰੀ ਸਾਨੂੰ ਬਹੁਤ ਪਿਆਰੀ ਲੱਗਦੀ, ਘਰ ਦੇ ਵਿੱਚ ਜਿਹੜੇ ਸਾਰਿਆਂ ਜੀਆਂ ਦਾ ਆਦਰ ਸਤਿਕਾਰ ਕਰਦੀ ਆ, ਸੱਸ ਸਹੁਰੇ ਦਾ ਸਤਿਕਾਰ ਕਰਦੀ ਆ, ਆਪਣੇ ਦਿਓਰਾਂ ਤੇ ਨਨਾਨਾਂ ਨੂੰ ਭੈਣਾਂ ਵਾਂਗੂ ਪਿਆਰ ਕਰਦੀ ਆ, ਘਰ ਦੇ ਵਿੱਚ ਆਣ ਕੇ ਜਿਹੜੀ ਸਮਝ ਲਓ ਘਰ ਨੂੰ ਸਮਝ ਲੈਂਦੀ ਆ ਤੇ ਸਾਰਿਆਂ ਨੂੰ ਪਿਆਰ ਹੁੰਦਾ ਉਹਦੇ ਉੱਤੇ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹੋ ਹੀ ਜਿਹੜੇ ਸ਼ਿੰਗਾਰ ਆ ਤੂੰ ਧਾਰਨ ਕਰ ਲਿਆ ਤੇ ਤੂੰ ਸਾਰਿਆਂ ਨੂੰ ਹੁਣ ਪਸੰਦ ਆ ਗਈ ਆ, ਸਾਰਿਆਂ ਨੂੰ ਚੰਗੀ ਲੱਗਦੀ ਆ। ਫਿਰ ਪੁੱਛਦੇ ਨੇ ਕਵਣ ਬਣੀ ਰੇ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ, ਇਹ ਰੰਗ ਜਿਹੜਾ ਆ ਨਾ ਕਿਹਦੇ ਕੋਲ ਚਾੜਿਆ। ਭੈਣਾਂ ਪੁੱਛਦੀਆਂ ਨੇ ਨਾ ਕੋਈ ਚੰਗਾ ਕੱਪੜਾ ਆ ਜੇ ਉਹਨਾਂ ਦੇ ਸਾਹਮਣੇ, ਕੋਈ ਚੰਗੀ ਚੁੰਨੀ ਉਹਨਾਂ ਦੇ ਸਾਹਮਣੇ ਰੰਗੀ ਆ ਜੇ, ਉਹ ਪੁੱਛਦੀਆਂ ਨੇ ਕਿਹੜੇ ਲਲਾਰੀ ਦੇ ਕੋਲੋਂ ਰੰਗਾਈਆਂ ਨੇ, ਕਿਹੜੀ ਦੁਕਾਨ ਤੋਂ ਕੱਪੜਾ ਲਿਆ ਆ। ਗੁਰੂ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਨੇ ਜਿਨ੍ਹਾਂ ਦੇ ਸਰੀਰ ਨੂੰ ਰੰਗ ਦਿੱਤਾ ਹੈ ਨਾ ਆਪਣੇ ਰੰਗ ਦੇ ਵਿੱਚ, ਉਹਨਾਂ ਨੂੰ ਫਿਰ ਜਾ ਕੇ ਦੂਸਰੇ ਵੀ ਪੁੱਛਦੇ ਨੇ ਕਵਣ ਬਾਣੀ ਦੀ ਤੇਰੀ ਲਾਲੀ ਕਿਹੜੇ ਕਾਰਨ ਕਰਕੇ ਰੰਗ ਕਿੱਥੋਂ ਚੜਵਾਇਆ ਹੈ, ਇਹ ਗੁਲਾਲੀ ਜਿਹੜੀ ਚਿਹਰੇ ਦੇ ਉੱਤੇ ਆ ਗਈ ਹੈ ਇਹ ਕਿੱਥੋਂ ਚੜ੍ਹੀ ਹੈ। ਤੇ ਉਹ ਜਦੋਂ ਫਿਰ ਦੱਸਦੀ ਆ ਭੈਣ ਵੀ ਇਹ ਸਭ ਕੁਝ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਹੈ, ਤੇ ਫਿਰ ਉਹ ਕਹਿੰਦੇ ਨੇ ਤੁਮੇ ਸੁਹਾਗਣ ਤੁਮੇ ਸੁਹਾਗ ਤੁਮ ਘਰ ਲਾਲਣ ਤੁਮ ਘਰ ਭਾਗ, ਕਹਿੰਦੇ ਤੂੰ ਹੀ ਸੁਹਾਗਵੰਤੀ ਆ, ਆਪਣੇ ਪਤੀ ਦਾ ਆਨੰਦ ਮਾਣ ਰਹੀ ਆ, ਤੇਰੇ ਚੰਗੇ ਕਰਮ ਨੇ, ਤੇਰਾ ਸੋਹਣਾ ਰੰਗ ਬਣਿਆ ਆ, ਤੂੰ ਸਤਵੰਤੀ ਤੂੰ ਹੀ ਸਤ ਬਚਣਾ ਵਾਲੀ ਆ, ਸਤਵੰਤੀ ਆ ਤੂੰ, ਪ੍ਰਧਾਨ ਤੂੰ ਹੀ ਘਰ ਦੇ ਵਿੱਚ ਹੁਣ ਪ੍ਰਧਾਨ ਆ, ਪ੍ਰੀਤਮ ਭਾਨੀ ਪ੍ਰਮਾਤਮਾ ਨੂੰ ਤੂੰ ਚੰਗੀ ਲੱਗਦੀ ਆ, ਤੂੰ ਸੁਰ ਗਿਆਨ ਤੂੰ, ਤੇਰਾ ਸਾਰਾ ਕਾਰ ਵਿਹਾਰ ਜਿਹੜਾ ਉਹ ਸ਼ੁੱਧ ਆ ਸੁਰ ਦੇ ਵਿੱਚ ਆ। ਤੇ ਫਿਰ ਉਹ ਕਹਿੰਦੇ ਨੇ ਕਿ ਜਿਹੜੀ ਇਹ ਘਾਲਣਾ ਹੈ ਕਿੰਨੇ ਘਾਲੀ ਹੈ, ਇਹ ਗੁਰੂ ਨੇ ਕਿਰਪਾ ਕੀਤੀ ਆ ਤੇ ਆਪ ਗੁਰੂ ਨੇ ਇਹ ਸ਼ਿੰਗਾਰ ਦਿੱਤਾ, ਭੈਣਾਂ ਜਾ ਕੇ ਕਿਸੇ ਹੋਰ ਕੋਲ ਸ਼ਿੰਗਾਰ ਕਰਾਉਂਦੀਆਂ ਨੇ। ਉਹ ਕਹਿੰਦੇ ਪ੍ਰਭ ਭਾਵੇ ਸ਼ਿੰਗਾਰ, ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ, ਪਰਮਾਤਮਾ ਨੇ ਆਪ ਹੀ ਸਾਡਾ ਸ਼ਿੰਗਾਰ ਕੀਤਾ ਆ, ਆਪ ਹੀ ਸਾਨੂੰ ਸਵਾਰ ਦਿੱਤਾ ਆ, ਤੇ ਅਸੀਂ ਇਸ ਕਰਕੇ ਪਰਮਾਤਮਾ ਨੂੰ ਹੁਣ ਚੰਗੀਆਂ ਲੱਗਦੀਆਂ ਨੇ। ਤੋ ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਗੁਰਮੁਖ ਪਿਆਰਿਓ ਰਹਾਉ ਦੀ ਪੰਕਤੀ ਦੇ ਵਿੱਚ ਰੰਗ ਲਾਲ ਦੀ ਗੱਲ ਕੀਤੀ ਆ ਵੀ ਲਾਲ ਰੰਗ ਦੇ ਨਾਲ ਪਰਮਾਤਮਾ ਨੇ ਸਾਨੂੰ ਰੰਗ ਦਿੱਤਾ ਆ। ਅਯੋਕੇ ਸਮੇਂ ਦੇ ਵਿੱਚ ਜਿਹੜਾ ਇਹੋ ਮਹੀਨਾ ਚੱਲ ਰਿਹਾ ਇਹਦੇ ਵਿੱਚ ਇੱਕ ਦਿਨ ਤਿਉਹਾਰ ਆਉਂਦਾ ਆ ਹੋਲੀਆਂ, ਤੇ ਪੁਰਾਣਿਕ ਕਥਾ ਆ ਕਿ ਹਰਨਾਕਸ਼ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਪ੍ਰਹਿਲਾਦ ਦਾ ਮੈਂ ਤੇ ਵਾਲ ਵੀ ਵਿੰਗਾ ਨਹੀਂ ਕਰ ਸਕਿਆ, ਉਹਨੇ ਸੋਚਿਆ ਕਿ ਮੇਰੀ ਭੈਣ ਜਿਹੜੀ ਹੋਲਕਾ ਆ ਇਹਨੂੰ ਵਰ ਮਿਲਿਆ ਹੋਇਆ ਹੈ ਕਿ ਅੱਜ ਇਹਨੂੰ ਸਾੜ ਨਹੀਂ ਸਕੇਗੀ। ਉਹਨੇ ਆਪਣੀ ਭੈਣ ਹੋਲਕਾ ਨੂੰ ਇਹ ਗੱਲ ਕਹੀ ਕਿ ਹੁਣ ਇੱਕੋ ਹੀ ਜਿਹੜਾ ਨਾ ਉਹ ਜ਼ਰੀਆ ਰਹਿ ਗਿਆ ਆ, ਤੂੰ ਇਹਨੂੰ ਪ੍ਰਹਿਲਾਦ ਨੂੰ ਗੋਦ ਦੇ ਵਿੱਚ ਬਿਠਾ ਕੇ ਤੇ ਬਲ ਦੀ ਅੱਗ ਦੇ ਵਿੱਚ ਬੈਠ ਜਾ, ਇਹ ਆਪੇ ਹੀ ਮਰ ਜਾਏਗਾ ਸੜ ਜਾਏਗਾ ਤੇ ਤੂੰ ਬਚ ਜਾਏਗੀ। ਪਰ ਕਹਿੰਦੇ ਉਹ ਗੱਲ ਉਲਟੀ ਹੋ ਗਈ, ਹੋਲਕਾ ਤੇ ਸੜ ਗਈ, ਹਰਨਾਕਸ਼ ਬਣ ਗਿਆ। ਪਰ ਹੈ ਗੁਰਮੁਖ ਪਿਆਰਿਓ ਕੂੜ ਦਾ ਡਰਾਮਾ ਹੀ, ਬਚ ਕਿੰਨਾ ਵਿਚਰ ਗਿਆ, ਚਲੋ ਉਸ ਵੇਲੇ ਮੌਤ ਨਹੀਂ ਆਈ ਤੇ ਉਹਨੂੰ ਬਾਅਦ ਦੇ ਵਿੱਚ ਆ ਗਏ, ਮਰ ਤੇ ਹਰ ਕਿਸੇ ਨੇ ਹੀ ਜਾਣਾ ਆ। ਪਰ ਕਹਿੰਦੇ ਉਹ ਜਿਹੜੀ ਖੇਹ ਸੀ ਲੋਕਾਂ ਨੇ ਉਡਾਈ ਤੇ ਉਹਦੇ ਤੋਂ ਹੀ ਇਹ ਹੋਲੀਆਂ ਬਣ ਗਈਆਂ, ਤੇ ਇਹ ਕੁਝ ਕੁ ਦਿਨਾਂ ਦੇ ਵਿੱਚ ਨਾ 8-9 ਹੋਲੀਆਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਰੰਗ ਸੁੱਟਿਆ ਜਾਂਦਾ ਆ। ਵੇਖਾ ਵੇਖੀ ਸਿੱਖਾਂ ਦੇ ਵਿੱਚ ਵੀ ਇਹ ਗੱਲ ਆ ਗਈ ਤੇ ਗੁਰੂ ਦਸਮ ਪਾਤਸ਼ਾਹ ਨੇ ਗੁਰਮੁਖ ਪਿਆਰਿਓ ਇੱਕ ਹੋਲਾ ਮਹੱਲਾ ਨਾਮ ਦੀ ਮਰਿਆਦਾ ਕਾਇਮ ਕੀਤੀ ਅਨੰਦਪੁਰ ਸਾਹਿਬ ਵਿਖੇ। ਮਹੱਲੇ ਦਾ ਭਾਵ ਸੀ ਦੋ ਧੜਿਆਂ ਦੇ ਵਿੱਚ ਦੋ ਗਰੁੱਪ ਬਣਾ ਦੇਣੇ, ਤੇ ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਉੱਤੇ ਹਮਲਾ ਕਰਨਾ, ਉਸ ਕਿਲੇ ਦੇ ਉੱਤੇ ਕਬਜ਼ਾ ਕਰਨਾ, ਤੇ ਦੂਸਰੇ ਨੇ ਉਹਨੂੰ ਉਖੇੜਨਾ, ਉਹਦੇ ਮਗਰ ਚੜ੍ਹਨਾ, ਆਪਣਾ ਬਚਾਅ ਕਰਨਾ, ਤੇ ਜਿੰਨੇ ਗੁਰਮੁਖ ਪਿਆਰੋ ਇਸ ਜੰਗ ਦੇ ਵਿੱਚ ਇਸ ਮਹੱਲੇ ਦੇ ਵਿੱਚ ਜਿੱਤ ਜਾਣਾ, ਉਚੇਚੇ ਤੌਰ ਤੇ ਸਤਿਗੁਰਾਂ ਨੇ ਦਰਬਾਰ ਸਜਾਉਣਾ, ਦੀਵਾਨ ਲੱਗਣਾ, ਉਹ ਜਿੱਤੇ ਹੋਏ ਗੁਰਮੁਖ ਪਿਆਰਿਆਂ ਦੇ ਗਲ ਦੇ ਵਿੱਚ ਸਰੋਪੇ ਪਾਉਣੇ, ਇਹ ਸੀ ਸਾਡਾ ਹੋਲਾ ਤੇ ਮਹੱਲਾ। ਤੇ ਪਰ ਅਸੀਂ ਇਸ ਮਰਿਆਦਾ ਨੂੰ ਵੀ ਭੁਲਾ ਕੇ ਨਾ ਤੇ ਇਹਨੂੰ ਵੀ ਇੱਕ ਆਮ ਜੀ ਰਸਮ ਬਣਾ ਦਿੱਤਾ ਆ। ਆਮ ਉੱਥੇ ਅਸੀਂ ਅਨੰਦਪੁਰ ਸਾਹਿਬ ਦੇਖਦੇ ਹਾਂ ਕਿ ਸੁੱਖੇ ਦੇ ਨਾਲ ਰੱਜੇ ਹੋਏ ਵੀਰ ਉਹ ਇਹ ਮਹੱਲਾ ਕੱਢਦੇ ਨੇ, ਤੇ ਜਿਹੜਾ ਵੇਖ ਕੇ ਲੋਕੀ ਵੀ ਉਹਨਾਂ ਵੱਲ ਹੱਸਦੇ ਨੇ, ਤੇ ਆਪ ਵੀ ਆਪਾਂ ਹਸੂਹੀਣੀਆਂ ਗੱਲਾਂ ਕਰੀ ਜਾਂਦੇ। ਉਹ ਗੁਰੂ ਸਾਹਿਬ ਦੀ ਵਧੀ ਹੋਈ ਮਰਿਆਦਾ ਨੂੰ ਭੁਲਾ ਹੀ ਦਿੱਤਾ ਆ। ਸਤਿਗੁਰਾਂ ਨੇ ਸਾਨੂੰ ਗੱਲ ਸਮਝਾਈ ਕਿ ਹਰ ਸਿੱਖ ਸ਼ਸਤਰਧਾਰੀ ਹੋਵੇ। ਅਸੀਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਪੇਂਡੂ ਮੇਲੇ ਕਰਵਾਉਂਦੇ ਹਾਂ ਤੇ ਉੱਥੇ ਅਸੀਂ ਕਬੱਡੀ ਘੋਲ ਕਰਵਾਉਂਦੇ ਹਾਂ, ਪਰ ਮੈਂ ਇੱਕ ਗੱਲ ਨਾਲ ਜਿਹੜਾ ਨਾ ਜ਼ਰੂਰ ਕਹਾਂਗਾ ਕਿ ਜਦੋਂ ਵੀ ਜਿੱਥੇ ਵੀ ਅਸੀਂ ਮੇਲਾ ਕੋਈ ਕਰਵਾਉਂਦੇ ਹਾਂ ਪਿੰਡ ਦੇ ਵਿੱਚ, ਉੱਥੇ ਕਬੱਡੀ ਘੋਲ ਅਤੇ ਹੋਰ ਖੇਡਾਂ ਦੇ ਨਾਲ ਨਾਲ ਸਾਨੂੰ ਗੱਤਕੇਬਾਜ਼ੀ ਵਾਲੀ ਜਿਹੜੀ ਹੈ ਨਾ ਗੱਲ ਜ਼ਰੂਰ ਉੱਥੇ ਰੱਖਣੀ ਚਾਹੀਦੀ ਆ ਕਿ ਗੁਰਸਿੱਖ ਜਿਹੜੇ ਨੇ ਨਾ ਜਿਹੜੀਆਂ ਸੰਸਥਾ ਗੱਤਕੇ ਦੀਆਂ ਜਾਂ ਸ਼ਸਤਰਧਾਰੀ ਹੋਣ ਦੀਆਂ ਜਿਹੜੀਆਂ ਸਿਖਲਾਈ ਦੇ ਰਹੀਆਂ ਉਹਨਾਂ ਨੂੰ ਵੀ ਸੱਦਿਆ ਜਾਵੇ, ਉਹਨਾਂ ਦਾ ਵੀ ਜਿਹੜਾ ਨਾ ਉਹ ਮਨੋਬਲ ਉੱਚਾ ਕੀਤਾ ਜਾਵੇ ਤੇ ਉਹਨਾਂ ਨੂੰ ਸਰੋਪਾ ਉਚੇਚੇ ਤੌਰ ਤੇ ਦਿੱਤਾ ਜਾਵੇ ਕਿ ਤੁਸੀਂ ਪੰਥਕ ਰਵਾਇਤਾਂ ਨੂੰ ਚੰਗੀ ਤਰੀਕੇ ਦੇ ਨਾਲ ਨਿਭਾ ਰਹੇ, ਤੇ ਸਿੱਖ ਬੱਚਿਆਂ ਨੂੰ ਉਹ ਗੁਰਮੁਖ ਪਿਆਰਿਓ ਜਿਮ ਜਾਣ ਦੇ ਨਾਲ ਨਾਲ ਹੋਰ ਖੇਡਾਂ ਦੇ ਨਾਲ ਨਾਲ ਇਹ ਗੱਤਕੇਬਾਜ਼ੀ ਇਹ ਸ਼ਸਤਰਧਾਰੀ ਜਿਹੜਾ ਹੋਣਾ ਤੇ ਸ਼ਸਤਰ ਚਲਾਉਣਾ ਜ਼ਰੂਰ ਆਉਣਾ ਹੋਣਾ ਚਾਹੀਦਾ ਹੈ। ਇਹ ਸੀ ਸਾਡੀ ਹੋਲੇ ਮਹੱਲੇ ਦੀ ਮਰਿਆਦਾ। ਤੇ ਅਸੀਂ ਸਿੱਖ ਵੀ ਇਹਨਾਂ ਹੋਲੀਆਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਗੰਦਾ ਮੰਦਾ ਰੰਗ ਸੁੱਟਦੇ ਹਾਂ, ਇੱਕ ਦੂਜੇ ਦੇ ਕੱਪੜੇ ਖਰਾਬ ਕਰਦੇ ਹਾਂ, ਮੂੰਹ ਦੇ ਉੱਤੇ ਕਾਲਾ ਤੇਲ ਸੁੱਟਿਆ ਜਾਂਦਾ ਹੈ, ਕਈ ਪ੍ਰਕਾਰ ਦੀਆਂ ਖੇਹਾਂ ਉਡਾਈਆਂ ਜਾਂਦੀਆਂ ਨੇ। ਪਰ ਸਤਿਗੁਰਾਂ ਨੇ ਆਖਿਆ ਕਿ ਇਸ ਬਸੰਤ ਰੁੱਤ ਦੇ ਵਿੱਚ ਆਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ। ਅੱਜ ਫਾਗ ਦਾ ਮਤਲਬ ਹੋਲੀ ਆ, ਅੱਜ ਸਾਡੇ ਘਰ ਦੇ ਵਿੱਚ ਹੋਲੀ ਆ, ਪ੍ਰਭੂ ਦੇ ਸਤਸੰਗੀਆਂ ਦੇ ਨਾਲ ਬੈਠ ਕੇ ਅਸੀਂ ਹੋਲੀ ਖੇਡ ਰਹੇ ਹਾਂ। ਹੋਲੀ ਕਿੰਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ, ਇਹ ਸਤਸੰਗੀ ਜਨਾਂ ਦੀ ਜਿਹੜੀ ਸੇਵਾ ਕਰ ਰਹੇ ਹਾਂ, ਇਹ ਅਸੀਂ ਹੋਲੀ ਖੇਡ ਰਹੇ ਹਾਂ, ਇਹਦੇ ਨਾਲ ਮਨ ਦੇ ਉੱਤੇ ਗੂੜਾ ਰੰਗ ਚੜ ਗਿਆ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਹੜੇ ਰੰਗ ਦੇ ਵਿੱਚ ਸਾਡੇ ਮਨ ਨੂੰ ਰੰਗਣਾ ਆ, ਉਹ ਅੱਜ ਪਾਵਨ ਪਵਿੱਤਰ ਉਪਦੇਸ਼ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਆਪ ਸਭ ਸੰਗਤਾਂ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ। ਆਪਣੇ ਮਨ ਦੀਆਂ ਸੰਕਲਪਾਂ ਵਿਕਲਪਾਂ ਸੁਪਰੁਣਿਆਂ ਨੂੰ ਦੂਰ ਕਰਕੇ ਮਨ ਵਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ
ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ, ਆਰੋ ਕਿਰਪਾ ਕਰੇ ਮਨ ਹਰ ਰੰਗ ਲਾਏ।
ਸੋਹੀ ਰਾਗ ਦੇ ਵਿੱਚ ਸ੍ਰੀ ਗੁਰੂ ਆਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਹ ਸ਼ਬਦ ਤੇ ਕਹਿੰਦੇ, ਪਰਮਾਤਮਾ ਜਦੋਂ ਕਿਰਪਾ ਕਰਦਾ ਹੈ ਨਾ, ਉਦੋਂ ਇਸ ਮਨ ਦੇ ਵਿੱਚ ਰੰਗ ਤੋਂ ਭਾਵ ਪਿਆਰ ਵੀ ਆ। ਇਸ ਮਨ ਦੇ ਵਿੱਚ ਪਿਆਰ ਉਤਪੰਨ ਹੁੰਦਾ ਆ, ਜਾਂ ਜਦੋਂ ਪਰਮਾਤਮਾ ਸਾਡੇ ਉੱਤੇ ਕਿਰਪਾ ਕਰਦਾ ਆ ਤੇ ਸਾਡਾ ਜਿਹੜਾ ਮਨ ਆ ਇਹਨੂੰ ਰੰਗ ਦੇ ਵਿੱਚ ਰੰਗ ਦਿੰਦਾ ਆ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਜਿਹਦੇ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ, ਜਿਸ ਮਨ ਨੂੰ ਗੁਰੂ ਨੇ ਰੰਗ ਦਿੱਤਾ, ਉਹ ਰੰਗ ਨਾ ਤੇ ਕਦੀ ਮੈਲਾ ਹੁੰਦਾ ਆ ਤੇ ਨਾ ਹੀ ਉਹ ਰੰਗ ਲੱਥਦਾ ਆ। ਇਹ ਮਨ ਸੁੰਦਰ ਆਪਣਾ ਹਰਨਾਮ ਮਜੀਠੇ ਰੰਗ ਰੀ, ਗੁਰਮਤ ਨੇ ਨਾ ਮਜੀਠ ਰੰਗ ਨੂੰ ਪੱਕਾ ਰੰਗ ਮੰਨਿਆ ਹੋਇਆ ਆ, ਨਾਮ ਦਾ ਰੰਗ। ਜਿਹਨੇ ਨਾਮ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਲਿਆ, ਗੁਰਮਤ ਪਿਆਰਿਓ, ਇਹ ਰਾਮ ਰੰਗ ਕਦੇ ਉੱਤਰ ਨਾ ਜਾਵੇ, ਉਹਨਾਂ ਦਾ ਇਹ ਰੰਗ ਕਦੇ ਉੱਤਰਦਾ ਨਹੀਂ ਹੈ। ਬੇਸ਼ੱਕ ਉਹਨਾਂ ਨੂੰ ਉਬਲਦੀ ਡੇਗ ਦੇ ਵਿੱਚ ਬਿਠਾ ਦਿਓ, ਤੱਤੀ ਤਵੀ 'ਤੇ ਬਿਠਾ ਦਿਓ, ਉਹਨਾਂ ਦਾ ਬੰਦ ਬੰਦ ਕੱਟ ਦਿਓ, ਉਹਨਾਂ ਦੀ ਖੋਪੜੀ ਲਾਹ ਦਿਓ, ਇਹ ਰੰਗ ਕਦੇ ਉੱਤਰਦਾ ਨਹੀਂ ਹੈ। ਹਰਾਮ ਰੰਗ ਕਦੇ ਉੱਤਰ ਨਾ ਜਾਏ। ਗੁਰ ਪੂਰੇ ਦੀਓ ਰੰਗ ਲਾਏ, ਪੂਰੇ ਗੁਰੂ ਨੇ ਰੰਗ ਲਾ ਕੇ ਦਿੱਤਾ। ਗੁਰਦੁਆਰਾ ਜਿਹੜਾ ਸਮਝ ਲਓ, ਜਾਂ ਗੁਰੂ ਸਾਹਿਬ ਜੀ ਸਮਝ ਲਓ, ਲਲਾਰੀ ਵੀ ਨੇ ਤੇ ਇਹ ਲਲਾਰੀ ਇਹੋ ਜਿਹੇ ਨੇ ਜਿਹੜੇ ਲਲਾਰੀ ਦੂਜੇ ਨੇ ਨਾ, ਜਿਹੜੇ ਪੱਗਾਂ ਰੰਗਦੇ ਨੇ, ਕੱਪੜੇ ਰੰਗਦੇ ਨੇ, ਉਹ ਰੰਗ ਤੇ ਜਾਂਦੇ ਜੇ ਲੱਥ। ਪਰ ਗੁਰੂ ਲਲਾਰੀ ਦੇ ਕੋਲੋਂ ਜਿਹਨਾਂ ਨੇ ਮਨ ਨੂੰ ਰੰਗਾਲਿਆ ਆ ਗੁਰਮੁਖ ਪਿਆਰਿਓ, ਇਹ ਰੰਗ ਕਦੇ ਲੱਥਦਾ ਨਹੀਂ ਹੈ। ਤੇ ਹੋਰ ਮੈਂ ਆਪ ਸਭ ਸੰਗਤਾਂ ਨੂੰ ਦੱਸਾਂ, ਭਾਈ ਅਸੀਂ ਕੀ ਕਰਦੇ, ਜਦੋਂ ਕੋਈ ਕੱਪੜਾ ਰੰਗਾਉਂਦੇ ਹਾਂ ਤੇ ਕੱਪੜਾ ਲਾ ਕੇ ਜਿਹੜਾ ਨਾ ਉਹ ਲਲਾਰੀ ਨੂੰ ਦੇ ਦਿੱਤਾ ਜਾਂਦਾ ਆ, ਪੱਗ ਦੇ ਦਿੱਤੀ ਜਾਂਦੀ ਆ, ਕੱਪੜਾ ਜਾਂ ਦੁਪੱਟਾ ਜੋ ਵੀ ਰੰਗਣਾ ਹੋਵੇ ਉਹਨੂੰ ਦੇ ਦਿੱਤਾ ਜਾਂਦਾ ਹੈ, ਤੇ ਲਲਾਰੀ ਉਹਦੇ ਤੇ ਰੰਗ ਚਾੜ ਦਿੰਦਾ ਆ। ਤੇ ਜੇ ਕੋਈ ਲਲਾਰੀ ਦੇ ਕੋਲ ਜਾ ਕੇ ਗੱਲ ਕਵੇ ਕਿ ਮਿੱਤਰਾ ਆ, ਜਿਹੜੀ ਮੈਂ ਪੱਗ ਸਿਰ ਤੇ ਬੱਧੀ ਇਹਨੂੰ ਨੀਲੇ ਰੰਗ ਦੀ ਕਰਦੇ ਜਾਂ ਇਹਨੂੰ ਲਾਲ ਰੰਗ ਦੀ ਕਰਦੇ, ਤੇ ਉਹ ਆਖੇਗਾ ਲਿਆ ਫੜਾ। ਤੇ ਜੇ ਉਹ ਫੜਨ ਲੱਗੇ ਤੇ ਅਸੀਂ ਆਖੀ ਹੱਥ ਨਾ ਲਾਵੀ ਪੱਗ ਨੂੰ, ਵੇਖੀ ਕਿਤੇ, ਤੇ ਫਿਰ ਇਹ ਰੰਗ ਕਿਸ ਤਰ੍ਹਾਂ ਚੜ੍ਹੇਗਾ ਪੱਗ ਦੇ ਉੱਤੇ। ਅਸੀਂ ਕਈ ਵਾਰ ਗੁਰੂ ਕੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਤੇ ਸਤਿਗੁਰਾਂ ਨੂੰ ਕਹਿ ਦਿੰਦੇ, ਸਤਿਗੁਰੂ ਜੀ ਆ ਸਾਡਾ ਮਨ ਜਿਹੜਾ ਨਾ ਇਹਨੂੰ ਵੀ ਰੰਗ ਦਿਓ, ਤੇ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਦੇ ਮਨ ਤੈਨੂੰ ਰੰਗ ਦੇਵਾਂ, ਤੇ ਉਦੋਂ ਅਸੀਂ ਕਹਿ ਦਿੰਦੇ ਸਾਡੇ ਮਨ ਨੂੰ ਹੱਥ ਨਾ ਲਾਵੀ। ਮਨ ਗੁਰੂ ਨੂੰ ਅਰਪਾਂਗੇ, ਮਨ ਗੁਰੂ ਨੂੰ ਦੇਵਾਂਗੇ ਤੇ ਤਾਂ ਹੀ ਮਨ ਜਿਹੜਾ ਆ ਉਹ ਗੁਰੂ ਸਾਹਿਬ ਆਪਣੀ ਮੱਟੀ ਦੇ ਵਿੱਚ ਪਾ ਕੇ ਤੇ ਇਹਦੇ ਤੇ ਰੰਗ ਚੜ੍ਹੇਗਾ। ਤੇ ਜੇ ਮਨ ਅਸੀਂ ਦੇਣਾ ਹੀ ਨਹੀਂ ਗੁਰੂ ਨੂੰ, ਤੇ ਮਨ ਗੁਰੂ ਰੰਗ ਕਿਸ ਤਰ੍ਹਾਂ ਦੇਵੇਗਾ? ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕਈ ਵਾਰ ਸਮਝਾਉਂਦੇ, ਆ ਭੈਣਾਂ ਨਾ ਗੁਰਦੁਆਰਿਆਂ ਸਾਹਿਬਾਂ ਦੇ ਵਿੱਚ ਸਤਸੰਗ ਕਰਦੀਆਂ ਨੇ ਤੇ ਉਹ ਇੱਕ ਸ਼ਬਦ ਬੋਲਦੀਆਂ ਹੁੰਦੀਆਂ ਨੇ ਧਾਰਨਾ ਲਾ ਕੇ, ਜੋਗੀ ਕੱਪੜੇ ਰੰਗਾਏ ਮਨ ਕਿਉਂ ਨਹੀਂ ਰੰਗਿਆ। ਉਹ ਕਹਿੰਦੀ ਕੱਪੜੇ ਤੇ ਰੰਗਾਲੇ ਤੇ ਪਰ ਮਨ ਤੇਰਾ ਨਹੀਂ ਰੰਗਿਆ ਹੋਇਆ। ਤੇ ਅਸੀਂ ਕਈ ਵਾਰ ਰੰਗ ਤੇ ਸੋਹਣੇ ਸੋਹਣੇ ਆਪਣੇ ਕੱਪੜਿਆਂ ਨੂੰ ਚਾੜ ਲੈਂਦੇ, ਪਰ ਸਾਡਾ ਮਨ ਜਿਹੜਾ ਗੁਰਮਤ ਦੇ ਵਿੱਚ ਰੰਗਿਆ ਨਹੀਂ ਹੁੰਦਾ। ਗੁਰਮਤ ਪਿਆਰੇ, ਇਹਨੂੰ ਮਨ ਨੂੰ ਪਤਾ ਕਿਹੜੀ ਕਿਹੜਾ ਰੰਗ ਲੱਗਾ ਹੋਇਆ ਆ। ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਉਪਦੇਸ਼ ਹੈ। ਉਹ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਇਹ ਮਨ ਜਿਹੜਾ ਆ ਇਹਨੂੰ ਲੋਭ ਦਾ ਲਾਲਚ ਜਿਹੜਾ ਨਾ, ਲੋਭ ਲਾਲਚ ਦਾ ਰੰਗ ਚੜ ਗਿਆ ਹੋਇਆ ਆ। ਮਾਇਆ ਦੀ ਫਾਹ ਲਾ ਕੇ ਤੇ ਉਹ ਤੂੰ ਲੱਭ ਰੰਗ ਲੱਭ ਵਾਲਾ ਲਾਲਚ ਵਾਲਾ ਰੰਗ ਜਿਹੜਾ ਇਹਨੂੰ ਚੜਾ ਲਿਆ ਆ। ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹ ਜਿਹੜੇ ਮਨ ਦੇ ਉੱਤੇ ਜਾਂ ਜਿਹੜੇ ਸਰੀਰ ਦੇ ਉੱਤੇ ਲੋਭ ਦਾ ਤੂੰ ਰੰਗ ਚੜਾ ਲਿਆ ਆ ਗੁਰਮੁਖ ਪਿਆਰਿਆ, ਇਹ ਤੇਰਾ ਲਾਲ ਰੰਗ ਜਾਂ ਇਹ ਰੰਗਿਆ ਹੋਇਆ ਜਿਹੜਾ ਤੇਰਾ ਸਰੀਰ ਆ, ਮੇਰੇ ਕੰਤ ਨਾ ਭਾਵੇ ਪਤੀ ਪਰਮਾਤਮਾ ਨੂੰ ਚੰਗਾ ਨਹੀਂ ਲੱਗਣਾ। ਕਿਉਂ ਤਾਂ ਨਸ਼ੇ ਜੇ ਜਾਏ, ਕਿਵੇਂ ਪਰਮਾਤਮਾ ਦੇ ਨਾਲ ਤੂੰ ਮਿਲਾਪ ਦਾ ਆਨੰਦ ਜਿਹੜਾ ਆ ਉਹਨੂੰ ਪ੍ਰਾਪਤ ਕਰ ਲੈਵੇਂਗੇ। ਕਾਇਆ ਰੰਗਣ ਜੇਠੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗਣਾ ਦੀਠ। ਜਿਨ੍ਹਾਂ ਨੇ ਆਪਣਾ ਮਨ ਗੁਰੂ ਦੇ ਕੋਲੋਂ ਰੰਗਾਲਿਆ ਨਾ, ਉਹਨਾਂ ਨੂੰ ਇਹੋ ਜਿਹਾ ਰੰਗ ਚੜਿਆ, ਇਹੋ ਜਿਹਾ ਰੰਗ ਦੇਖਿਆ ਹੀ ਨਹੀਂ ਕਿਸੇ ਨੇ। ਗੁਰੂ ਸਾਹਿਬ ਜੀ ਕਹਿੰਦੇ ਐਸਾ ਰੰਗਣਾ ਦੀਠ, ਐਸਾ ਰੰਗ ਮੁੜ ਕੇ ਨਜ਼ਰ ਨਹੀਂ ਆਉਂਦਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਉਹ ਪਰਮਾਤਮਾ ਜਦੋਂ ਆਪਣੀ ਕਿਰਪਾ ਕਰਦਾ ਆ ਤੇ ਉਹ ਜਿਹੜਾ ਸਾਡਾ ਮਨ ਆ ਨਾ, ਇਹਨੂੰ ਆਪਣੇ ਪਰਮਾਤਮਾ ਰੰਗ ਦੇ ਵਿੱਚ ਰੰਗ ਲੈਂਦਾ ਹੈ।
ਰਮਾ ਕਾ ਹਰ ਹਰ ਨਾਮ ਸੁਨਾਏ।
ਜਿਹੜਾ ਗੁਰਮੁਖ ਹੁੰਦਾ ਨਾ, ਗੁਰੂ ਤੋਂ ਮਤ ਲੈਣ ਵਾਲਾ, ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਆ, ਉਹਨੇ ਆਪਣਾ ਮਨ ਜਿਹੜਾ ਨਾ ਗੁਰੂ ਨੂੰ ਦੇ ਦਿੱਤਾ ਆ, ਤੇ ਗੁਰੂ ਨੇ ਉਹਦੇ ਮਨ ਦੇ ਉੱਤੇ ਗੂੜਾ ਰੰਗ ਜਿਹੜਾ ਚਾੜ ਦਿੱਤਾ, ਆਪਣੇ ਰੰਗ ਦੇ ਵਿੱਚ ਰੰਗ ਲਿਆ ਆ। ਤੇ ਰੰਗ ਚੜਿਆ ਕਿਹੜੇ ਤਰੀਕੇ ਦੇ ਨਾਲ ਆ? ਕਹਿੰਦੇ ਫਟਕੜੀ ਦੇ ਨਾਲ ਪਾਹ ਲਾਉਂਦੇ ਨੇ ਪਹਿਲਾਂ ਕੱਪੜੇ ਨੂੰ, ਫੇਰ ਉਹਦੇ ਉੱਤੇ ਰੰਗ ਚੜ੍ਹਦਾ ਆ। ਸਤਿਗੁਰੂ ਜੀ ਕਹਿੰਦੇ ਗੁਰੂ ਦਾ ਉਪਦੇਸ਼ ਜਿਹੜਾ ਨਾ, ਇਹਦੀ ਪਾਹ ਇਸ ਮਨ ਨੂੰ ਲਾ ਲਾ। ਜੇ ਤੂੰ ਹਰ ਵੇਲੇ ਸ਼ਬਦ ਦੇ ਵਿੱਚ ਸਮਾਇਆ ਹੀ ਰਵੇਂਗਾ, ਲੀਨ ਹੀ ਰਵੇਂਗਾ, ਇਹ ਰੰਗ ਤੇਰਾ ਕਦੇ ਉਤਰੇਗਾ ਨਹੀਂ। ਜਿਹੜੇ ਗੁਰਮੁਖ ਪਿਆਰੇ ਗੁਰੂ ਸ਼ਬਦ ਦੇ ਵਿੱਚ ਹਰ ਵੇਲੇ ਹੀ ਮਸਤ ਰਹਿੰਦੇ ਨੇ, ਜਿਨ੍ਹਾਂ ਨੇ ਨਾ ਹੋਰਨਾਂ ਦੀਆਂ ਗੱਲਾਂ ਸੁਣਨ ਤੋਂ ਸਿਰਫ ਤੇ ਸਿਰਫ ਗੁਰੂ ਦੀਆਂ ਗੱਲਾਂ ਸੁਣਨ ਦੇ ਵਿੱਚ ਹੀ ਧਿਆਨ ਦਿੱਤਾ ਆ, ਉਹ ਹਰ ਵੇਲੇ ਸ਼ਬਦ ਦੇ ਵਿੱਚ ਜਿਹੜੇ ਸਮਾਏ ਰਹਿੰਦੇ ਨੇ ਗੁਰਮੁਖ ਪਿਆਰਿਓ, ਉਹਨਾਂ ਦੇ ਮਨ ਦੇ ਉੱਤੋਂ ਇਹ ਰੰਗ ਲਹਿੰਦਾ ਨਹੀਂ ਹੈ।
ਹਰ ਰੰਗ ਰਾਤਾ ਮਨ ਰੰਗ ਮਾਣੇ।
ਉਹਨਾਂ ਨੇ ਰਾਤਾ ਹੁੰਦਾ ਆ ਰੰਗ ਲੈਣਾ, ਆਪਣੇ ਮਨ ਨੂੰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗ ਲਿਆ ਆ, ਮਨ ਰੰਗ ਮਾਰੇ। ਉਹਨਾਂ ਦਾ ਮਨ ਜਿਹੜਾ ਆ ਨਾ, ਰੰਗ ਤੋਂ ਭਾਵ ਇੱਥੇ ਆਨੰਦ, ਆਨੰਦ ਨੂੰ ਹਰ ਵੇਲੇ ਮਾਣਦਾ ਹੀ ਰਹਿੰਦਾ ਹੈ ਗੁਰਮੁਖ ਪਿਆਰਿਓ। ਸੁੱਖ ਦਾ ਜਿਹੜਾ ਵਿਰੋਧੀ ਲਫ਼ਜ਼ ਆ ਉਹ ਹੈਗਾ ਦੁੱਖ। ਜਿਹਦੇ ਕੋਲ ਸੁੱਖ ਆ ਨਾ, ਉਹਨੂੰ ਕਦੀ ਨਾ ਕਦੀ ਦੁੱਖ ਵੀ ਆਵੇਗਾ, ਪਰ ਆਨੰਦ ਲਫ਼ਜ਼ ਨੂੰ ਕਿਸੇ ਵੀ ਡਿਕਸ਼ਨਰੀ ਦੇ ਵਿੱਚ ਵੇਖ ਲਵੋ, ਇਹਦਾ ਕੋਈ ਵਿਰੋਧੀ ਲਫ਼ਜ਼ ਨਹੀਂ ਮਿਲੇਗਾ। ਸਤਿਗੁਰਾਂ ਨੇ ਸਾਨੂੰ ਇਸ ਆਨੰਦ ਦੀ ਗੱਲ ਸਮਝਾਈ ਆ, ਜਿਹੜਾ ਸੁਖੀ ਆ ਨਾ ਇੱਕ ਦਿਨ ਦੁਖੀ ਵੀ ਹੋਏਗਾ, ਪਰ ਜਿਹੜਾ ਆਨੰਦਤ ਆ ਉਹ ਕਦੇ ਦੁਖੀ ਨਹੀਂ ਜੇ ਹੋਏਗਾ। ਜਿਹੜਾ ਆਨੰਦਤ ਆ ਨਾ, ਉਹਨੂੰ ਭਾਵੇਂ ਤੱਤੀ ਤਵੀ 'ਤੇ ਬਿਠਾ ਦਿਓ ਤਾਂ ਵੀ ਆਨੰਦ ਦੇ ਵਿੱਚ ਹੀ ਰਹੇਗਾ, ਉਹਨੂੰ ਦੁੱਖ ਦੁੱਖ ਨਹੀਂ ਲੱਗੇਗਾ। ਉਹਦਾ ਭਾਵੇਂ ਕੋਈ ਬੰਦ ਬੰਦ ਕੱਟ ਦੇਵੇ ਉਹ ਤਾਂ ਵੀ ਇਸ ਆਨੰਦ ਦੇ ਵਿੱਚ ਹੀ ਰਹੇਗਾ, ਉਹਨੂੰ ਦੁੱਖ ਦੁੱਖ ਨਹੀਂ ਲੱਗੇਗਾ। ਸੁਖੀ ਬੰਦੇ ਦੇ ਨਾਲ ਨਾਲ ਦੁੱਖ ਵੀ ਲਿਖਿਆ ਗੁਰੂ ਸਾਹਿਬ ਨੇ, ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਦੁੱਖ ਤੇ ਸੁੱਖ ਦੋ ਕੱਪੜੇ ਨੇ ਇਹ ਜਿਹੜੇ ਪਹਿਨਣੇ ਪੈਂਦੇ ਨੇ ਗੁਰਮੁਖ ਪਿਆਰਿਓ, ਪਰ ਆਨੰਦ ਦਾ ਵਿਰੋਧੀ ਲਫ਼ਜ਼ ਗੁਰਬਾਣੀ ਦੇ ਵਿੱਚ ਕਿਤੇ ਨਹੀਂ ਹੈ। ਇਸ ਆਨੰਦ ਲਫ਼ਜ਼ ਤੇ ਸਤਿਗੁਰਾਂ ਨੇ ਇੱਕ ਬਾਣੀ ਵੀ ਉਚਾਰਨ ਕੀਤੀ ਆਨੰਦ ਸਾਹਿਬ, ਉਹਦੀ ਪਹਿਲੀ ਪੰਕਤੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਹਨਾਂ ਨੇ ਸਤਿਗੁਰੂ ਦੀ ਪ੍ਰਾਪਤੀ ਕਰ ਲਈ ਇਹ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਆ। ਗੁਰਮੁਖ ਪਿਆਰਿਓ ਭਾਵੇਂ ਉਹਨਾਂ ਨੂੰ ਕੋਈ ਨੀਹਾਂ 'ਚ ਚਿਣ ਦੇ, ਭਾਵੇਂ ਉਹਨਾਂ ਨੂੰ ਕੋਈ ਰੂੰ ਦੇ ਵਿੱਚ ਬੰਨ ਕੇ ਸਾੜ ਦੇਵੇ, ਭਾਵੇਂ ਕੋਈ ਉਹਨੂੰ ਆਰੇ ਦੇ ਨਾਲ ਦੋ ਦਫਾੜ ਕਰ ਦੇਵੇ, ਭਾਵੇਂ ਉਹਨੂੰ ਕੋਈ ਜੰਡ ਦੇ ਨਾਲ ਪੁੱਠਾ ਲਟਕਾ ਕੇ ਅੱਗ ਲਾ ਦੇਵੇ ਸਾੜ ਦੇਵੇ, ਉਹ ਆਨੰਦਿਤ ਹੀ ਰਹਿੰਦਾ। ਉਹਨੂੰ ਇਹ ਆਨੰਦ ਜਿਹੜਾ ਹੈ ਨਾ ਉਹਦੇ ਕੋਲੋਂ ਜਾਂਦਾ ਨਹੀਂ ਆ, ਉਹਨੂੰ ਦੁੱਖ ਨਹੀਂ ਹੁੰਦਾ, ਸਤਿਗੁਰੂ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗ ਲਿਆ ਆ, ਉਹਨਾਂ ਦਾ ਮਨ ਇਸ ਆਨੰਦ ਨੂੰ ਮਾਣ ਰਿਹਾ ਹੈ।
ਆਨੰਦ ਰਹੇ ਦਿਨ ਰਾਤੀ ਪੂਰਾ ਗੁਰ ਕਾ ਸ਼ਬਦ ਸੁਣਾਏ,
ਸਦਾ ਆਨੰਦ ਰਹੇ ਉਹਨਾਂ ਦੇ ਮਨ ਦੇ ਉੱਤੇ, ਇਹ ਸਦਾ ਹੀ ਪੱਕਾ ਰੰਗ ਜਿਹੜਾ ਨਾ ਚੜ ਗਿਆ ਆ, ਸਦਾ ਹੀ ਆਨੰਦਿਤ ਰਹਿੰਦੇ ਨੇ ਦਿਨ ਰਾਤ ਉਹ ਇਸ ਰੰਗ ਦਾ ਜਿਹੜਾ ਨਾ, ਇਸ ਆਨੰਦ ਦਾ ਜਿਹੜਾ ਨਾ ਸੁਖ ਮਾਣ ਰਹੇ ਨੇ, ਪੂਰੇ ਗੁਰ ਕੇ ਸ਼ਬਦ ਸਮਾਣੇ। ਤੇ ਨਾਲ ਨਾਲ ਗੁਰਮੁਖ ਪਿਆਰੇ ਉਹਨਾਂ ਨੇ ਇਹ ਵੀ ਗੱਲ ਸੋਚੀ ਹੁਣ, ਜਿਸ ਤਰ੍ਹਾਂ ਅਸੀਂ ਕੀ ਸੋਚਦੇ ਹਾਂ ਕੋਈ ਕੱਪੜਾ ਜਿਹੜਾ ਬਾਜ਼ਾਰ ਦੇ ਵਿੱਚੋਂ ਲੈਂਦੇ ਨਾ, ਸਾਡੀਆਂ ਪੱਗਾਂ ਦਾ ਰੰਗ ਬੜੀ ਵਾਰ ਲਹਿ ਜਾਂਦਾ ਆ, ਤੇ ਮੈਂ ਇੱਕ ਦੁਕਾਨਦਾਰ ਨੂੰ ਪੁੱਛਿਆ, ਉਹ ਕਹਿੰਦਾ ਇਹਨੂੰ ਸਰਫ਼ ਦੇ ਵਿੱਚ ਨਾ ਧੋਇਆ ਕਰੋ, ਇਹਨੂੰ ਸਾਬਣ ਹੀ ਲਾਇਆ ਕਰੋ। ਤੇ ਸਤਿਗੁਰੂ ਜੀ ਵੀ ਸਾਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਜੇ ਤੇ ਤੂੰ ਵਿਕਾਰਾਂ ਦੇ ਨਾਲ ਇਹਨੂੰ ਮਨ ਨੂੰ ਧੋਣਾ ਸ਼ੁਰੂ ਕਰ ਦਿੱਤਾ, ਵਿਕਾਰਾਂ ਦੇ ਵਿੱਚ ਚੜੇ ਗਏ, ਫਿਰ ਤੇ ਰੰਗ ਤੇਰਾ ਜਾਣਾ ਲੈ ਇੱਕ ਗਰੰਟੀ ਹੈਗੀ, ਉਹ ਹਰ ਵੇਲੇ ਗੁਰੂ ਦੇ ਸ਼ਬਦ ਦੇ ਨਾਲ ਇਸ ਮਨ ਨੂੰ ਜੇ ਧੋਵੇਗਾ ਨਾ, ਸਾਫ਼ ਕਰੇਗਾ ਰੋਜ਼ਾਨਾ, ਤੇ ਰੰਗ ਤੇਰਾ ਲੱਥੇਗਾ ਨਹੀਂ, ਇਹ ਪੱਕਾ ਰੰਗ ਆ। ਤਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਪੂਰੇ ਗੁਰ ਕੇ ਸ਼ਬਦ ਸਮਾਣੇ, ਜਿਹੜੇ ਪੂਰੇ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਗਏ ਨੇ ਨਾ, ਇੱਕਮਿਕ ਹੋ ਗਏ ਨੇ, ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਹਿਰਦੇ 'ਚ ਵਸਾ ਲਿਆ ਆ, ਉਹਨਾਂ ਦੇ ਮਨ ਤੋਂ ਇਹ ਜਿਹੜਾ ਰੰਗ ਆ ਨਾ ਲਹਿੰਦਾ ਨਹੀਂ ਹੈ। ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ,
ਹਰ ਰੰਗ ਕੋ ਲੋਚੇ ਸਭ ਕੋਈ,
ਕਹਿੰਦੇ ਦੁਨੀਆਂ ਦੀ ਲੋਕਾਂ ਦੀ ਹਾਲਤ ਇਹ ਆ, ਚੰਗਾ ਕਿਸੇ ਦਾ ਪਹਿਨਿਆ ਹੋਇਆ ਵੇਖ ਕੇ ਜ਼ਰੂਰ ਨਕਲ ਕਰਦੇ ਕਿ ਅਸੀਂ ਵੀ ਇਹ ਕੱਪੜਾ ਪਹਿਨੀਏ, ਚੰਗਾ ਖਾਣੇ ਬਾਰੇ ਸੁਣ ਕੇ ਉਹ ਵੀ ਸੋਚਦੇ ਨੇ ਕਿ ਚੰਗਾ ਹੀ ਖਾਧਾ ਜਾਵੇ। ਹੁਣ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਨੂੰ ਰੰਗ ਦਿੱਤਾ ਆ ਪਰਮਾਤਮਾ ਨੇ, ਗੁਰੂ ਨੇ ਸੋਹਣਾ ਰੰਗ ਚਾੜ ਦਿੱਤਾ, ਕਹਿੰਦੇ ਉਹਨਾਂ ਦੇ ਇਸ ਰੰਗੇ ਹੋਏ ਮਨ ਵੱਲ ਦੇਖ ਕੇ ਹੋਰਨਾਂ ਜੀਵਾਂ ਦਾ ਵੀ ਜੀ ਕਰਦਾ ਆ ਕਿ ਇਹ ਰੰਗ ਅਸੀਂ ਵੀ ਆਪਣੇ ਸਰੀਰ ਦੇ ਉੱਤੇ, ਆਪਣੇ ਕੱਪੜਿਆਂ ਉੱਤੇ, ਆਪਣੇ ਮਨ ਦੇ ਉੱਤੇ ਚੜ੍ਹਾ ਲਈਏ। ਉਹ ਗੱਲ ਨੂੰ ਸਪਸ਼ਟ ਕਰਦੇ ਨੇ, ਕਹਿੰਦੇ ਹਰ ਰੰਗ ਕੋ ਲੋਚੈ ਸਭ ਕੋਈ, ਹਰ ਬੰਦੇ ਦੀ ਇਹ ਤਾਂ ਗਿਆ ਕਿ ਇਹ ਜਿਹੜਾ ਗੂੜਾ ਰੰਗ ਆ ਨਾ, ਇਹ ਸਾਡੇ ਵੀ ਮਨ ਦੇ ਉੱਤੇ ਚੜ ਜਾਵੇ। ਪਰ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪ ਸਭ ਸੰਗਤਾਂ ਨੂੰ ਦੱਸਿਆ ਕਿ ਗੁਰਮਤ ਦੇ ਉੱਤੇ ਚੱਲਣ ਦੇ ਨਾਲ, ਗੁਰਮਤ ਦੇ ਉੱਤੇ ਜਾਂ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਮੰਨਣ ਦੇ ਨਾਲ ਇਹ ਰੰਗ ਲਹਿੰਦਾ ਨਹੀਂ ਆ, ਤੇ ਜਿਹੜੇ ਨਹੀਂ ਮੰਨਦੇ ਗੁਰਮੁਖ ਪਿਆਰਿਓ ਉਹਨਾਂ ਦਾ ਇਹ ਰੰਗ ਫੇਟ ਹੋ ਜਾਂਦਾ ਆ। ਮਾਛੀ ਵਾਲੇ ਦਾਸ ਇੱਕ ਵਾਰ ਦਰਸ਼ਨ ਕਰਨ ਵਾਸਤੇ ਗਿਆ ਤੇ ਉੱਥੇ ਇੱਕ ਗੁਰਦੁਆਰਾ ਦੇਖਿਆ ਹੋਇਆ ਸੀ, ਉੱਥੇ ਇੱਕ ਮੱਟੀ ਪਈ ਹੋਈ ਸੀ। ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਛੀ ਵਾਲੇ ਭਾਈ ਗੁਲਾਬੇ ਦੇ ਘਰ ਠਹਿਰੇ ਹੋਏ ਸਨ, ਤੇ ਇੱਕ ਬਜ਼ੁਰਗ ਮਾਤਾ ਨੇ ਆਪਣੇ ਹੱਥੀਂ ਸੋਹਣਾ ਵਸਤਰ ਜਿਹੜਾ ਸੀ ਨਾ, ਥਾਨ ਜਿਹੜਾ ਬਣਾ ਕੇ ਸਤਿਗੁਰਾਂ ਨੂੰ ਅਰਪਣ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਭਾਈ ਗੁਲਾਬੇ ਨੂੰ ਆਖਿਆ ਕਿ ਇਹ ਖੁੱਲਾ ਡੁੱਲਾ ਇੱਕ ਚੋਲਾ ਬਣਵਾ ਲਿਆ, ਤੇ ਆਉਂਦਾ ਹੋਇਆ ਲਲਾਰੀ ਦੇ ਕੋਲੋਂ ਇਹ ਰੰਗ ਵੀ ਕਰਵਾ ਲਿਆਵੀਂ। ਤੇ ਭਾਈ ਗੁਲਾਬੇ ਨੂੰ ਉਹ ਲਲਾਰੀ ਨੇ ਦੱਸਿਆ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਤੈਨੂੰ ਰੰਗ ਹੀ ਨਹੀਂ ਚੜ੍ਹਨਾ। ਕਹਿੰਦੇ ਸਤਿਗੁਰਾਂ ਨੂੰ ਆਣ ਕੇ ਭਾਈ ਗੁਲਾਬੇ ਨੇ ਦੱਸਿਆ ਕਿ ਇਹਨੇ ਥੋੜੇ ਰੰਗ ਦੇ ਵਿੱਚ ਇਹਨਾਂ ਕੱਪੜਿਆਂ ਨੂੰ ਰੰਗ ਨਹੀਂ ਚੜ੍ਹ ਸਕਦਾ, ਕਿਉਂਕਿ ਆਪਾਂ ਸਵੇਰੇ ਨਿਕਲਣਾ ਹੈ। ਸਤਿਗੁਰੂ ਜੀ ਕਹਿਣ ਲੱਗੇ ਉਹਨੂੰ, ਆਖੀ ਵਾਹਿਗੁਰੂ ਕਹਿ ਕੇ ਨਾ ਮੱਟੀ ਦੇ ਵਿੱਚ ਸੁੱਟ ਦੇ ਤੇ ਆਪੇ ਰੰਗ ਦੇ ਵਿੱਚ ਰੰਗਿਆ ਜਾਏਗਾ। ਕਹਿੰਦੇ ਉਹਨੇ ਪਰਮਾਤਮਾ ਦਾ ਲੈ ਕੇ ਨਾ ਮੱਟੀ ਦੇ ਵਿੱਚ ਸੁੱਟ ਦਿੱਤਾ, ਤੇ ਉਹਦਾ ਉਹ ਰੰਗ ਜਿਹੜਾ ਸੀ ਗਾੜਾ ਲਾਲ ਚੜ੍ਹ ਗਿਆ, ਜਾਂ ਜਿਹੜਾ ਰੰਗ ਨੀਲਾ ਚਾਹੀਦਾ ਸੀ ਸਤਿਗੁਰਾਂ ਨੂੰ ਉਸ ਵੇਲੇ, ਉਹ ਨੀਲਾ ਰੰਗ ਮੱਟੀ ਦੇ ਵਿੱਚੋਂ ਚੜ੍ਹ ਗਿਆ। ਉਹ ਭਾਈ ਗੁਲਾਬਾ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ, ਤੇ ਉਹ ਜਿਹੜਾ ਲਲਾਰੀ ਸੀ ਨਾ, ਉਹਨੇ ਸੋਚਿਆ ਵੀ ਇਹ ਏਡੀ ਬਖਸ਼ਿਸ਼ ਹੋ ਗਈ, ਏਡੀ ਕਿਰਪਾ ਹੋ ਗਈ। ਉਹ ਵੀ ਮਗਰੇ ਮਗਰ ਭਾਈ ਗੁਲਾਬੇ ਦੇ ਘਰ ਆ ਗਿਆ, ਤੇ ਉਹਨੇ ਸਤਿਗੁਰਾਂ ਦੇ ਸੋਹਣਿਆਂ ਚਰਨਾਂ ਤੇ ਨਮਸਕਾਰ ਕੀਤੀ। ਕਹਿਣ ਲੱਗਾ, ਸਤਿਗੁਰੂ ਜੀ ਮੈਂ ਤੇ ਬਹੁਤ ਗਰੀਬ ਆ, ਤੇ ਮੇਰੇ ਘਰ ਦਾ ਰੋਜ਼ੀ ਰੋਟੀ ਜਿਹੜੀ ਬੜੀ ਮੁਸ਼ਕਲ ਚੱਲਦੀ ਆ, ਪਰਿਵਾਰ ਵੱਡਾ ਸਮਝ ਲਓ। ਉਹਨੇ ਆਪਣੀਆਂ ਮਜਬੂਰੀਆਂ ਦੱਸੀਆਂ। ਕਹਿਣ ਲੱਗਾ, ਮੇਰੇ ਤੇ ਥੋੜ੍ਹੀ ਜਿਹੀ ਬਖਸ਼ਿਸ਼ ਕਰ ਦਿਓ ਸਤਿਗੁਰੂ ਜੀ। ਕਹਿਣ ਲੱਗੇ, ਜਾ ਆਪਣੀ ਮੱਟੀ ਦੇ ਵਿੱਚ ਜਿਹੜਾ ਵੀ ਰੰਗ ਤੂੰ ਕਹੇਗਾ ਨਾ ਇਸ ਕੱਪੜੇ ਨੂੰ ਚੜ੍ਹ ਜਾਓ, ਚੜ੍ਹ ਜਾਇਆ ਕਰੇਗਾ, ਪਰ ਇਹਦੇ ਤੇ ਕਿੰਤੂ ਨਾ ਕਰੀ, ਇਸ ਗੱਲ ਤੇ ਸ਼ੰਕਾ ਨਾ ਕਰੀ। ਸਤਿਗੁਰਾਂ ਨੇ ਗੱਲ ਸ਼ੰਕੇ ਦੀ ਕੀਤੀ, ਉਹ ਰੰਗ ਚੜ੍ਹੇ ਜਾਂ ਨਾ ਚੜ੍ਹੇ ਸਾਨੂੰ ਇਸ ਗੱਲ ਦੇ ਨਾਲ ਨਹੀਂ ਕੋਈ, ਸਾਨੂੰ ਤੇ ਗੱਲ ਇਹ ਆ ਕਿ ਗੁਰੂ ਦੇ ਕਿਸੇ ਉਪਦੇਸ਼ ਉੱਤੇ ਸ਼ੰਕਾ ਨਹੀਂ ਕਰਨਾ, ਅਸੀਂ ਕਿੰਤੂ ਪ੍ਰਿੰਤੂ ਨਹੀਂ ਕਰਨਗੇ। ਕਹਿੰਦੇ ਉਹ ਜਿਹੜਾ ਲਲਾਰੀ ਸੀ ਉਹਨੇ ਇਸੇ ਤਰ੍ਹਾਂ ਕਰਿਆ ਕਰਨਾ, ਉਹਦੇ ਘਰ 'ਚ ਚੰਗੀਆਂ ਲਹਿਰਾਂ ਬਹਿਰਾਂ ਹੋ ਗਈਆਂ। ਕਹਿੰਦੇ ਉਹਦਾ ਇੱਕ ਪੁੱਤਰ ਜਦੋਂ ਵਿਆਹਿਆ ਗਿਆ ਤੇ ਉਸ ਨੂੰਹ ਨੇ ਆਣ ਕੇ ਇਹ ਵੇਖਣਾ ਚਾਹਿਆ ਵੀ ਇਹ ਕਿਸ ਤਰ੍ਹਾਂ ਸਭ ਕੁਝ ਹੁੰਦਾ ਆ। ਕਹਿੰਦੇ ਜਦੋਂ ਉਹਨੇ ਸ਼ੰਕਾ ਕੀਤੀ ਉਸ ਤੋਂ ਬਾਅਦ ਉਹਦੇ ਤੇ ਕੋਈ ਰੰਗ ਜਿਹੜਾ ਨਹੀਂ ਸੀ ਚੜਿਆ। ਗੱਲ ਸ਼ੰਕਾ ਦੀ, ਜਦੋਂ ਮਨ ਦੇ ਵਿੱਚ ਸ਼ੰਕਾ ਆ ਗਈ ਗੁਰੂ ਦੇ ਉਪਦੇਸ਼ ਪ੍ਰਤੀ, ਤੇ ਫਿਰ ਇਹ ਜਿਹੜਾ ਨਾ ਮਨ ਤੇ ਚੜਿਆ ਹੋਇਆ ਰੰਗ ਲੱਥਣਾ ਸ਼ੁਰੂ ਹੋ ਜਾਂਦਾ। ਗੁਰਮੁਖ ਪਿਆਰਿਓ, ਸ਼ੰਕਾ ਕਦੀ ਨਹੀਂ ਕਰਨ। ਤਾਂ ਉਹ ਮੱਟੀ ਮੈਂ ਅੱਜ ਵੀ ਉੱਥੇ ਮਾਛੀ ਵਾਲੇ ਗੁਰਦੁਆਰਾ ਸਾਹਿਬ ਵਿਖੇ ਪਈ ਹੋਈ ਆ, ਦਰਸ਼ਨ ਕੀਤੇ ਨੇ ਗੁਰਮੁਖ ਪਿਆਰਿਓ। ਸਤਿਗੁਰ ਸਾਨੂੰ ਸਮਝਾਉਂਦੇ ਨੇ ਸਾਰਿਆਂ ਦੀ ਤਾਂ ਗਿਆ ਕਿ ਸਾਡਾ ਮਨ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਵੇ। ਪਰ ਅਸੀਂ ਕੀ ਕਰਦੇ ਨਾ, ਤੇ ਅਸੀਂ ਮਨ ਗੁਰੂ ਨੂੰ ਦਿੰਦੇ ਹਾਂ ਰੰਗਣ ਵਾਸਤੇ, ਤੇ ਇੱਕ ਇਸ ਰੰਗ ਦੇ ਉੱਤੇ ਅਸੀਂ ਸ਼ੰਕਾ ਵੀ ਬੜੀ ਕਰਦੇ
ਹਾਂ।
ਪਰ ਚਲੂਲਾ ਹੁੰਦਾ ਗਾੜਾ, ਜਿਹੜੇ ਗੁਰੂ ਦੇ ਕੋਲ ਆ ਗਏ ਨੇ, ਗੁਰੂ ਦੀ ਹਜ਼ੂਰੀ ਦੇ ਵਿੱਚ ਆ ਗਏ ਨੇ, ਉਹਨਾਂ ਦੇ ਮਨ ਦੇ ਉੱਤੇ ਗੂੜਾ ਰੰਗ ਜਿਹੜਾ ਗੁਰਮੁਖ ਪਿਆਰਿਓ ਗੁਰਮਤ ਦਾ ਚੜ ਗਿਆ ਆ। ਤੇ ਜਿਨ੍ਹਾਂ ਦੇ ਉੱਤੇ ਰੰਗ ਚੜ ਗਿਆ ਆ ਗੁਰਮੁਖ ਪਿਆਰਿਓ, ਉਹਨਾਂ ਦਾ ਰੰਗ ਮੈਂ ਅੱਗੇ ਵੀ ਆਪ ਸਭ ਸੰਗਤਾਂ ਨੂੰ ਦੱਸਿਆ ਹੈ ਕਿ ਲੱਥਦਾ ਨਹੀਂ ਆ। ਜੰਗ ਚਮਕੌਰ ਦੇ ਵਿੱਚ ਤੁਸੀਂ ਦੇਖੋ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦੇ 10 ਲੱਖ ਦਾ ਇਕੱਠ ਤੇ 44 ਗਿਣਤੀ ਦੇ ਸਿੰਘ ਸਨ ਗੁਰਮੁਖ ਪਿਆਰਿਓ ਸਤਿਗੁਰਾਂ ਦੇ ਸਮੇਤ ਉਸ ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚ। ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਸਾ ਨੂੰ ਪਾਰ ਕੀਤਾ, ਰੋਪਰ ਕੋਟਲਾ ਨਿਹੰਗ ਖਾਨ ਦੇ ਕੋਲ ਆਣ ਕੇ ਠਹਿਰੇ, ਉੱਥੇ ਭੱਠੇ ਦੇ ਉੱਤੇ ਆਣ ਕੇ ਸਿੰਘਾਂ ਨੇ ਆਪਣੇ ਕੱਪੜੇ ਵੀ ਸੁਕਾਏ ਜਿਹੜੇ ਉਸ ਸਰਸਾ ਦੇ ਵਿੱਚ ਗਿੱਲੇ ਹੋ ਗਏ ਸਨ। ਕੁਝ ਨੇਘੇ ਆਇਆ, ਥੋੜ੍ਹਾ ਜਲ ਪਾਣੀ ਛਕਿਆ, ਇੱਥੋਂ ਚਮਕੌਰ ਪਹੁੰਚੇ, ਸਾਹਮਣੇ ਆ ਗਏ ਤੇ ਉਸ ਵੇਲੇ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਜਬ ਹੋਏ ਸਿੰਘੋ ਕੇ ਚਮਕੌਰ ਮੇ ਉਤਾਰੇ, ਸਭੀ ਝੁਲਾਏ ਹੋਏ ਸ਼ੇਰ ਤੇ ਗੈਜ ਕੇ ਮਾਰੇ, ਆਂਖੋਂ ਸੇ ਨਿਕਲ ਰਹੇ ਤੇ ਦਲੇਰੋਂ ਕੇ ਸ਼ਰਾਰੇ, ਸਤਿਗੁਰੂ ਕੇ ਸ਼ਿਵਾ ਸਭੀ ਥੇ ਗਜਬ ਨਾਕ ਸਾਰੇ। ਫਿਰ ਉਹ ਕਹਿੰਦੇ ਨੇ ਉਸ ਵੇਲੇ ਸਿੰਘਾਂ ਦੀ ਇਹ ਹਾਲਤ ਕੀ ਸੀ, ਉਹ ਕਹਿ ਰਹੇ ਸਨ ਇਜਾਜ਼ਤ ਨਹੀਂ ਹੈ ਹਮੇ ਰਨ ਕੀ, ਮਿੱਟੀ ਤੱਕ ਉੜਾ ਸਕਤੇ ਹੈ ਦੁਸ਼ਮਣ ਕੇ ਚਮਨ ਕੀ। ਕਹਿੰਦੇ ਉਹ ਸਾਰੇ ਥੱਕੇ ਟੁੱਟੇ, ਤੇ ਫਿਰ ਗੁਰਮੁਖ ਪਿਆਰਿਓ ਰਜਵਾਂ ਪ੍ਰਸ਼ਾਦਾ ਨਹੀਂ ਮਿਲਿਆ, ਤੇ ਫਿਰ ਸੌ ਨਹੀਂ ਸਕੇ, ਤੇ ਫਿਰ ਥੱਕੇ ਟੁੱਟੇ ਵੀ ਹੋਏ ਸਨ, ਉਨੀਂਦਰੇ ਵੀ ਸਨ, ਉਸ ਵੇਲੇ ਵੀ ਉਹ ਗੱਲ ਕਹਿ ਰਹੇ ਸਨ, ਉਹਨਾਂ ਤੇ ਰਾਂਗੇ ਲੱਥਾ ਨਹੀਂ। ਉਸ ਵੇਲੇ ਵੀ ਉਹ ਸਤਿਗੁਰਾਂ ਦੇ ਕੋਲ ਅੱਲਾ ਯਾਰ ਖਾਂ ਜੋਗੀ ਦੇ ਬਚਨਾਂ 'ਚ ਕਹਿ ਰਹੇ ਸਾਨੂੰ ਇਜਾਜ਼ਤ ਨਹੀਂ ਗੀ ਰਣ ਕਰਨ ਦੀ, ਜੰਗ ਕਰਨ ਦੀ, ਜੇ ਕਿਤੇ ਸਤਿਗੁਰੂ ਜੀ ਆਗਿਆ ਦੇ ਦੇਣ ਤੇ ਇਸ ਵੇਲੇ ਅਸੀਂ 40-45 ਵੀ ਜਿਹੜੇ ਆ ਨਾ ਇਹ ਦੁਸ਼ਮਣ ਦੇ ਚਮਨ ਦੀ ਮਿੱਟੀ ਤੱਕ ਉੜਾ ਸਕਦੇ ਹਾਂ। ਇਹੋ ਜਿਹਾ ਰੰਗ ਚੜ੍ਹਦਾ ਗੁਰਮੁਖ ਪਿਆਰਿਓ, ਤੇ ਲਲਾਰੀ ਕਿਹੋ ਜਿਹਾ ਸਾਡਾ, ਜਿਨ੍ਹਾਂ ਦੇ ਰੰਗ ਸਤਿਗੁਰੂ ਨੇ ਮਨ ਜਿਹੜੇ ਨੇ ਰੰਗ ਦਿੱਤੇ ਨੇ ਉਹਨਾਂ ਦੀ ਹਾਲਤ ਵੇਖੋ। ਇੱਕ ਕਵੀ ਲਿਖਦਾ ਹੈ, ਕਹਿੰਦਾ ਤੇਰੇ ਸਿੰਘ ਨੇ ਸੁਮੇਰ ਦਾ ਰੂਪ ਧਰ ਕੇ ਜਿੱਥੇ ਪੈਰ ਰੱਖਿਆ ਉੱਥੋਂ ਹੱਲੇ ਆਣਾ, ਕਹਿੰਦਾ ਤੇਰਾ ਸਿੰਘ ਸੁਮੇਰ ਪਰਬਤ ਦਾ ਰੂਪ ਧਾਰਨ ਕਰਕੇ ਜਿੱਥੇ ਖਲੋ ਗਿਆ ਉੱਥੋਂ ਹੱਲੇ ਆਣਾ, ਤੇਰੀ ਚਿੜੀ ਨੇ ਬਾਜਾਂ ਨੂੰ ਵਕਤ ਪਾਏ ਚਾਰਾ ਹਾਥੀਆਂ ਦਾ ਕੋਈ ਚੱਲੇ ਆਣਾ, ਕਹਿੰਦੇ ਤੇਰੀ ਤੇਗ ਨੇ ਜਿਨ੍ਹਾਂ ਨੂੰ ਪਿਉਂਦ ਲਾਈ ਬੂਹਾ ਮੌਤ ਦਾ ਉਹਨਾਂ ਨੇ ਮੱਲਿਆਣਾ, ਤੇ ਟਲ ਗਈ ਜਮਾਨੇ ਦੀ ਕਾਰ ਸਾਰੀ ਤੇਰਾ ਤੀਰ ਨਿਸ਼ਾਨੇ ਤੋਂ ਟੱਲਿਆਣਾ, ਤੇਰੇ ਸਿੰਘਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਕਾਬਲ ਕੰਧਾਰ ਤੋਂ ਆਉਂਦੇ ਨੇ ਇੱਥੋਂ ਜੱਗ ਤੇ ਪਹਿਲਾਂ ਨਾ ਵੇਖੇ ਸੁਣੇ ਪੁੱਤ ਵਾਰ ਕੇ ਸ਼ੁਕਰ ਮਨਾਵਦੇ ਨੇ। ਕਹਿੰਦਾ ਤੇਰੇ ਤੋਂ ਪਹਿਲਾਂ ਸਤਿਗੁਰੂ ਇਹੋ ਜਿਹਾ ਅਸੀਂ ਕੋਈ ਨਹੀਂ ਦੇਖਿਆ ਕਿ ਜਿਹੜਾ ਪੁੱਤਰ ਵਾਰ ਕੇ ਵੀ ਤੇ ਸ਼ੁਕਰ ਮਨਾ ਰਿਹਾ ਹੋਵੇ। ਤੇਰੇ ਸਿੰਘਾਂ ਨੇ ਕਾਬਲ ਕੰਧਾਰ ਤੋਂ ਚੜ੍ਹ ਕੇ ਆਉਣ ਵਾਲਿਆਂ ਦੇ ਜਿਹੜੇ ਨਾ ਉਹ ਬੂਹੇ ਬੰਦ ਕੀਤੇ ਨੇ। ਇਹੋ ਜਿਹਾ ਰੰਗ ਸਤਿਗੁਰੂ ਚਾੜ ਦਿੰਦੇ ਨੇ ਗੁਰਮੁਖ ਪਿਆਰਿਓ ਮਨ ਦੇ ਉੱਤੇ, ਨਾ ਕਿਸੇ ਦਾ ਡਰ ਰਹਿੰਦਾ ਆ, ਨਾ ਕੋਈ ਦੁੱਖ ਪੋ ਸਕਦਾ ਹੈ। ਉਸ ਵੇਲੇ ਗੁਰੂ ਕਾ ਸਿੱਖ ਆਨੰਦਿਤ ਹੋ ਜਾਂਦਾ ਹੈ। ਪਰ ਜਿਹੜਾ ਮੁਗਧ ਆ, ਜਾਨਵਰ ਆ, ਜਿਹੜਾ ਮਨਮੁਖ ਆ, ਆਪਣੇ ਮਨ ਦੇ ਮਤ ਦੇ ਮਗਰ ਹੀ ਲੱਗਾ ਹੋਇਆ ਆ, ਉਹਦੇ ਮਨ ਦੇ ਉੱਤੇ ਰੰਗ ਚੜ੍ਹਦਾ ਨਹੀਂ। ਹੁਣ ਤੁਸੀਂ ਦੇਖ ਲਓ ਜਿਹਦੇ ਕਿਉਂਕਿ ਪਹਿਲਾਂ ਕੱਪੜਾ ਸਾਫ਼ ਹੋਵੇ, ਕੋਰਾ ਹੋਵੇ, ਉਹਨੂੰ ਪਾ ਲਾਈ ਹੋਵੇ, ਰੰਗ ਫੇਰ ਹੀ ਚੜ੍ਹਦਾ ਆ। ਤੇ ਜਿਹੜੇ ਕੱਪੜੇ ਉੱਤੇ ਮੈਲ ਪਹਿਲਾਂ ਹੀ ਲੱਗੀ ਹੋਈ ਹੈ ਉਹਨੂੰ ਦੱਸੋ ਰੰਗ ਕਿਸ ਤਰ੍ਹਾਂ ਚੜ੍ਹੇਗਾ। ਤੁਸੀਂ ਲਲਾਰੀ ਕੋਲ ਚਲੇ ਜਾਓ, ਉਹਨੂੰ ਪੁੱਛੋ ਵੀ ਆਹ ਕੱਪੜੇ ਨੂੰ ਰੰਗਾਉਣਾ। ਉਹ ਕਹਿੰਦਾ ਪਹਿਲਾਂ ਧੋ ਬਣਾ ਕੇ ਸਾਫ਼ ਕਰਕੇ ਲਿਆ। ਹੁਣ ਮਨ ਤੇ ਸਾਡਾ ਗੁਰਮੁਖ ਪਿਆਰਿਓ ਵਿਕਾਰਾਂ ਕਰਕੇ ਹੋਇਆ ਪਿਆ ਆ, ਮੈਲਾ ਇਹ ਗੰਦਾ ਹੋਇਆ ਪਿਆ ਆ, ਤੇ ਇਹਦੇ ਉੱਤੇ ਰੰਗ ਕਿਸ ਤਰ੍ਹਾਂ ਚੜ੍ਹੇਗਾ। ਸਤਿਗੁਰੂ ਜੀ ਸਾਨੂੰ ਕਹਿੰਦੇ ਵਿਕਾਰਾਂ ਦੀ ਮੈਲ ਗੁਰੂ ਦੇ ਸ਼ਬਦ ਦੇ ਨਾਲ ਧੋ, ਕਿਉਂਕਿ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋ ਪੈ ਨਾਵੈ ਕੇ ਰੰਗ। ਪਰਮਾਤਮਾ ਦੇ ਨਾਮ ਦਾ ਸਾਬਣ ਲੈ, ਉਹਦੇ ਨਾਲ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਧੋ ਲਾ, ਸਾਫ਼ ਕਰ ਲਾ, ਫਿਰ ਗੁਰੂ ਦੇ ਕੋਲ ਲੈ ਕੇ ਆਇਆ ਸੀ ਭਾਈ ਮੰਝ ਆਇਆ ਜਿਹਦਾ ਨਾਂ ਤੀਰਥਾ ਸੀ। ਉਹਨੇ ਸਤਿਗੁਰਾਂ ਨੂੰ ਆਣ ਕੇ ਆਖਿਆ ਸਤਿਗੁਰੂ ਜੀ ਇਹ ਚਾੜ ਦਿਓ ਰੰਗ ਮੇਰੇ ਮਨ ਦੇ ਉੱਤੇ। ਸਤਿਗੁਰੂ ਜੀ ਕਹਿਣ ਲੱਗੇ ਗੁਰਮੁਖ ਪਿਆਰਿਆ ਇਹ ਚੜ੍ਹੇ ਹੋਏ ਰੰਗ ਦੇ ਉੱਤੇ ਨਹੀਂ ਉਹ ਰੰਗ ਚੜ੍ਹਨਾ, ਇਹਦੇ ਉੱਤੇ ਤੇ ਰੰਗ ਪਹਿਲਾਂ ਹੀ ਸ਼ਖੀ ਸਰਵਰ ਦਾ ਤੇ ਤੀਰ ਨਗਾਹ ਵਾਲੇ ਦਾ ਚੜ੍ਹਿਆ ਹੋਇਆ ਹੈ, ਤੇ ਦੱਸ ਇਹਦੇ ਉੱਤੇ ਰੰਗ ਕਿਸ ਤਰ੍ਹਾਂ ਚੜ੍ਹ ਜਾਏਗਾ, ਜਾ ਪਹਿਲਾਂ ਇਹ ਰੰਗ ਲਾ ਕੇ ਆ। ਭਾਈ ਤੀਰਥਾ ਘਰ ਗਿਆ, ਭਾਈ ਮੰਝ ਉਹਨੇ ਜਾਂਦੇ ਘਰ ਦੇ ਵਿੱਚ ਜਿਹੜੀਆਂ ਉਹ ਕਬਰ ਜੀ ਬਣਾਈ ਹੋਈ ਸੀ ਧਾ ਦਿੱਤੀ, ਲੋਕਾਂ ਨੇ ਆਖਿਆ ਬੇਵਕੂਫ ਹੋ ਗਿਆ। ਕਹਿੰਦਾ ਕੋਈ ਗੱਲ ਨੀ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਇਆ, ਸਤਿਗੁਰਾਂ ਨੇ ਆਖਿਆ ਹੋ ਸਕਦਾ ਇਹਨੂੰ ਅਜੇ ਵੀ ਹੰਕਾਰ ਹੋਵੇ, ਅਜੇ ਵੀ ਮਾਣ ਹੋਵੇ। ਸਤਿਗੁਰੂ ਜੀ ਕਹਿਣ ਲੱਗੇ ਅਜੇ ਨਾ ਇਹ ਰੰਗ ਚੜ੍ਹਨਾ ਨਹੀਂ ਆ, ਜਾ ਗੁਰੂ ਕੇ ਲੰਗਰ ਦੇ ਵਿੱਚ ਜਾ ਕੇ ਸੇਵਾ ਕਰ। ਸੇਵਾ ਕਰਨ ਦੇ ਨਾਲ ਗੁਰਮੁਖ ਪਿਆਰਿਓ ਉਹਦੇ ਮਨ ਦੇ ਉੱਤੋਂ ਜਿਹੜਾ ਸੀ ਨਾ ਇਹ ਵਿਕਾਰਾਂ ਦੀ ਹਉਮੈ ਦੀ ਜਾਂ ਆ ਮੜੀਆਂ ਮਸਾਣਾਂ ਨੂੰ ਪੂਜਣ ਦੀ ਜਿਹੜੀ ਮੈਲ ਸੀ ਜਦੋਂ ਲੱਥ ਗਈ ਤੇ ਇੱਕ ਦਿਨ ਖੂਹ ਦੇ ਵਿੱਚ ਡਿੱਗ ਪਿਆ। ਇਹ ਲਲਾਰੀ ਆਪ ਉੱਥੇ ਚੱਲ ਕੇ ਖੂਹ ਤੇ ਗਿਆ ਤੇ ਇਹਨੇ ਭਾਈ ਮੰਝ ਨੂੰ ਕੱਢ ਕੇ ਖੂਹ ਦੇ ਵਿੱਚ ਉਹਦੇ ਗਲ ਦੇ ਨਾਲ ਲਾ ਕੇ ਗੱਲ ਕਹੀ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰਾਂ ਕਾ ਬੋਹ ਥਾ ਜਗ ਲੰਘਣ ਹਾਰਾ। ਬਾਬਾ ਬਿਧੀ ਚੰਦ ਦੇ ਮਨ ਦੇ ਉੱਤੇ ਚੋਰੀਆਂ ਵਿਕਾਰਾਂ ਦੀ ਮੈਲ ਚੜ੍ਹੀ ਹੋਈ ਸੀ, ਸਤਿਗੁਰਾਂ ਦੀ ਹਜ਼ੂਰੀ ਚ ਆਏ। ਸਤਿਗੁਰਾਂ ਨੇ ਆਖਿਆ ਧੋ ਪਹਿਲਾਂ ਇਸ ਮੈਲ ਨੂੰ, ਉਹਨੇ ਧੋਤਾ ਤੇ ਫਿਰ ਸਤਿਗੁਰਾਂ ਨੇ ਇੱਕ ਦਿਨ ਸੀਨੇ ਨਾਲ ਲਾ ਕੇ ਆਖਿਆ ਸੀ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਸਤਿਗੁਰ ਸੱਚੇ ਪਾਤਸ਼ਾਹੀ ਕਹਿੰਦੇ ਜਿਹੜੇ ਮਨਮੁੱਖ ਨੇ ਨਾ ਆਪਣੀ ਮਤ ਦੇ ਮਗਰ ਲੱਗੇ ਹੋਏ ਨੇ, ਮੂਰਖ ਨੇ, ਉਹਨਾਂ ਦੇ ਮਨ ਦੇ ਉੱਤੇ ਰੰਗ ਚੜ੍ਹਨਾ ਨਹੀਂ। ਅਜੇ ਵੀ ਜਿਹੜੇ ਅਸੀਂ ਬ੍ਰਾਹਮਣਵਾਦ ਦੇ ਵਿੱਚ ਤੁਰੇ ਫਿਰਦੇ ਹਾਂ, ਜਿਹੜੇ ਗੁਰੂ ਦਾ ਉਪਦੇਸ਼ ਨਹੀਂ ਮੰਨਦੇ, ਉਹਨਾਂ ਉੱਤੇ ਰੰਗ ਦੱਸੋ ਕਿਸ ਤਰ੍ਹਾਂ ਚੜ੍ਹੇਗਾ। ਸਾਡੇ ਉੱਤੇ ਰੰਗ ਚੜ੍ਹਿਆ ਹੋਇਆ ਬ੍ਰਾਹਮਣਵਾਦ ਦਾ, ਸਾਡੇ ਜਨਮ ਸੰਸਕਾਰ ਜੋ ਸਿੱਖ ਰਹਿਤ ਮਰਿਆਦਾ 'ਚ ਲਿਖੇ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ, ਅਸੀਂ ਝਾਤੀ ਮਾਰੀਏ ਉਹਦੇ ਅਨੁਸਾਰ ਸਾਡਾ ਜਨਮ ਸੰਸਕਾਰ ਚੱਲ ਰਿਹਾ ਆ। ਅੱਜ ਘਰ ਦੇ ਵਿੱਚ ਕੋਈ ਪੁੱਤਰ ਜੰਮ ਪੈਂਦਾ ਤੇ ਅਸੀਂ ਚਾਂਗਰਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ, ਸ਼ਰਾਬਾਂ ਪਿਆਉਂਦੇ ਹਾਂ, ਲੋਹੜੀਆਂ ਵੰਡਦੇ ਹਾਂ। ਅੱਜ ਸਾਡੇ ਘਰ ਦੇ ਵਿੱਚ ਬੱਚੀ ਪੈਦਾ ਹੋ ਜਾਏ ਤੇ ਅਸੀਂ ਸਿਰ ਫੜ ਕੇ ਬੈਠ ਜਾਂਦੇ ਹਾਂ, ਤੇ ਜਦਕਿ ਸਤਿਗੁਰਾਂ ਨੇ ਸਾਨੂੰ ਬੱਚੀ ਬੱਚੇ ਬਾਰੇ ਸਮਝਾਇਆ ਹੈ ਕਿ ਇਹ ਪਰਮਾਤਮਾ ਦੀ ਦਾਤ ਆ। ਅੱਜ ਵੀ ਸਾਡੇ ਮਨ ਦੇ ਉੱਤੇ ਬ੍ਰਾਹਮਣਵਾਦ ਦੀ ਰੰਗ ਜਿਹੜਾ ਰੰਗ ਚੜ੍ਹਿਆ ਹੋਇਆ ਆ। ਅੱਜ ਜਦੋਂ ਅਸੀਂ ਗੁਰਮੁਖ ਪਿਆਰਿਓ ਵਿਆਹ ਸ਼ਾਦੀ ਕਰਦੇ ਹਾਂ, ਸਾਡੇ ਮਨ ਦੇ ਉੱਤੇ ਫਿਰ ਬ੍ਰਾਹਮਣਵਾਦ ਦਾ ਰੰਗ ਚੜ੍ਹਿਆ ਹੋਇਆ ਆ। ਸਤਿਗੁਰਾਂ ਨੇ ਸਾਨੂੰ ਆਖਿਆ ਹੋਇਆ ਕਿ ਲਾਵਾਂ ਕਰਨੀਆਂ ਨੇ ਚਾਰ ਆਨੰਦ ਕਾਰਜ, ਉੱਥੇ ਬਾਣੀ ਪੜ੍ਹਨੀ ਆ। ਅਸੀਂ ਬਾਣੀ ਦੇ ਫੇਰ ਪੜ੍ਹਦੇ ਪਹਿਲਾਂ ਜੈਮਾਲਾ ਸ਼ੁਰੂ ਕਰ ਦਿੰਦੇ ਹਾਂ ਬੱਚੀ ਬੱਚੇ ਦੇ ਗਲ ਦੇ ਵਿੱਚ ਪਾਉਣ ਵਾਸਤੇ, ਜੇ ਕੋਈ ਸਿਆਣਾ ਡੱਕਦਾ ਤੇ ਉਹ ਕਹਿੰਦੇ ਰਿਵਾਜ਼ ਆ ਜੀ, ਇਹਦੇ ਨਾਲ ਦੁੱਖ ਕੀ ਆ, ਜੇ ਕਰ ਵੀ ਲਿਆ ਤੇ ਦੱਸੋ ਉੱਥੇ ਕਿੱਥੇ ਰੰਗ ਚੜ੍ਹ ਜਾਏਗਾ। ਅੱਜ ਸਾਡਾ ਮ੍ਰਿਤਕ ਸੰਸਕਾਰ ਆ ਤੇ ਅਸੀਂ ਤੁਰੇ ਜਾਂਦੇ ਹਾਂ ਕੀਰਤਪੁਰ ਸਾਹਿਬ ਵੱਲ ਨੂੰ ਫੁੱਲ ਪਾਉਣ ਵਾਸਤੇ, ਜਦਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹਨਾਂ ਗੱਲਾਂ ਦਾ ਖੰਡਨ ਆ। ਸਤਿਗੁਰਾਂ ਨੇ ਕਹਿ ਦਿੱਤਾ ਕੋਈ ਧਰਤੀ ਮਾੜੀ ਨਹੀਂ ਤੇ ਕੋਈ ਚੰਗੀ ਨਹੀਂ ਗੀ। ਅੱਜ ਸਾਡੇ ਤੇ ਇੰਨਾ ਬ੍ਰਾਹਮਣਵਾਦ ਦਾ ਜ਼ੋਰ ਪੈ ਗਿਆ, ਅਸੀਂ ਜਿਹੜੀ ਸੀਟ ਤੇ ਬਹਿੰਦੇ ਉਹ ਕੁੱਜੇ ਦੀ ਨਾਲ ਟਿਕਟ ਵੀ ਕਟਾ ਲੈਂਦੇ ਹਾਂ। ਜਿਹੜੇ ਹੋਟਲ ਦੇ ਵਿੱਚ ਬਹਿੰਦੇ ਨਾ ਉੱਥੇ ਉਹ ਕੁੱਜੇ, ਜਿਹੜੇ ਕੁੱਜੇ ਦੇ ਵਿੱਚ ਫੁੱਲ ਪਾਏ ਹੁੰਦੇ ਉਹਦੀ ਰੋਟੀ ਵੀ ਨਾਲ ਲੈਂਦੇ ਹਾਂ, ਹੋਟਲ ਵਾਲੇ ਨੂੰ ਪੈਸੇ ਦਿੰਦੇ ਹਾਂ। ਉੱਥੋਂ ਗੜਵੀਆਂ ਭਾਂਡੇ ਖਰੀਦ ਕੇ ਘਰਾਂ ਨੂੰ ਲੈ ਕੇ ਆਉਂਦੇ ਹਾਂ। ਕੀਰਤਪੁਰ ਸਾਹਿਬ ਗਏ ਜੇ ਘੱਟੋ ਘੱਟ ਚਲੋ ਜੀ ਉੱਥੇ ਹੀ ਚਲੇ ਗਏ ਤਾਂ ਗੁਰੂ ਦੇ ਦਰਬਾਰ ਦੇ ਵਿੱਚ ਉੱਥੇ ਜਿਹੜਾ ਹੁਕਮਨਾਮਾ ਆਇਆ ਆ, ਉਪਦੇਸ਼ ਆਇਆ, ਉਹਨੂੰ ਘਰ ਲੈ ਕੇ ਘਰ ਆ ਕੇ ਦੱਸੋ ਵੀ ਕੀਰਤਪੁਰ ਸਾਹਿਬ ਵਿਖੇ ਆਹ ਸਤਿਗੁਰਾਂ ਦਾ ਮੁੱਖ ਵਾਸ ਸੀ, ਉੱਥੋਂ ਗਰਮੀਆਂ ਖਰੀਦ ਕੇ ਘਰ ਨੂੰ ਤੁਰ ਪੈਂਦੇ ਹਾਂ। ਅਸੀਂ ਵਿਵਹਾਰ ਕੱਢ ਕੇ ਵੱਡਾ ਛੋਟਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਗੁਰਮੁਖ ਪਿਆਰਿਓ ਇਹ ਸਾਡੇ ਉੱਤੇ ਬ੍ਰਾਹਮਣਵਾਦ ਦਾ ਰੰਗ ਚੜ੍ਹਿਆ ਹੋਇਆ ਆ, ਤੇ ਇਸ ਰੰਗ ਦੇ ਉੱਤੇ ਗੁਰੂ ਦਾ ਰੰਗ ਨਹੀਂ ਜੇ ਚੜ੍ਹਨਾ। ਗੁਰੂ ਦਾ ਰੰਗ ਤੇ ਉੱਥੇ ਹੀ ਚੜ੍ਹੇਗਾ ਜਿੱਥੇ ਵਿਕਾਰਾਂ ਦੀ ਤੇ ਬ੍ਰਾਹਮਣਵਾਦ ਦੀ ਮੈਲ ਲੱਥ ਗਈ ਹੈ। ਕੀਰਤਪੁਰ ਸਾਹਿਬ ਦੇ ਨਾਲ ਇੱਕ ਬੜੀ ਵੱਡੀ ਗੱਲ ਜੁੜ ਗਈ। ਉੱਥੇ ਗੁਰੂ ਹਰਿਰਾਏ ਸਾਹਿਬ ਦਾ ਸੰਸਕਾਰ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ ਅੰਤਿਮ ਸੰਸਕਾਰ ਹੋਇਆ। ਕੁਝ ਭੁੱਲਰ ਵੀਰਾਂ ਨੇ ਬਾਬਾ ਰਾਮ ਰਾਏ ਦੇ ਉੱਥੇ ਲਿਆ ਕੇ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉੱਥੇ ਲਿਆ ਕੇ ਫੁੱਲ ਵੀ ਦੱਬ ਦਿੱਤੇ। ਸਤਿਗੁਰਾਂ ਨੇ ਇਸ ਗੱਲ ਨੂੰ ਕਿਸ ਤਰ੍ਹਾਂ ਦੂਰ ਕੀਤਾ? ਕਹਿੰਦੇ ਜਦੋਂ ਬਾਬਾ ਜੀਵਨ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀਓਂ ਲੈ ਕੇ ਆਏ ਤੇ ਕੀਰਤਪੁਰ ਸਾਹਿਬ ਆਣ ਕੇ ਉਹਨਾਂ ਨੇ ਉਤਾਰਾ ਕੀਤਾ। ਗੁਰਦੁਆਰਾ ਬਿਬਾਨਗੜ੍ਹ ਸਾਹਿਬ ਬਣਿਆ ਹੋਇਆ ਨਹਿਰ ਦੇ ਕੰਢੇ ਦੇ ਉੱਤੇ, ਉੱਥੋਂ ਸਤਿਗੁਰਾਂ ਨੂੰ ਸੁਨੇਹਾ ਭੇਜਿਆ ਉਹਨਾਂ ਨੇ ਕਿ ਸਤਿਗੁਰੂ ਜੀ ਸੀਸ ਲੈ ਆਉਂਦਾ ਆ, ਸੰਸਕਾਰ ਪਤਾਲਪੁਰੀ ਇੱਥੇ ਕੀਰਤਪੁਰ ਸਾਹਿਬ ਕਰਨਾ ਆ ਕਿ ਅਨੰਦਪੁਰ ਸਾਹਿਬ ਕਰਨਾ ਆ। ਉਹਦੇ ਮਨ ਦੇ ਵਿੱਚ ਸ਼ੰਕਾ ਸੀ ਬਾਬਾ ਜੀਵਨ ਸਿੰਘ ਦੇ ਕਿ ਦੋ ਤਿੰਨ ਗੁਰੂ ਸਾਹਿਬਾਨਾਂ ਦੇ ਇੱਥੇ ਸੰਸਕਾਰ ਹੋ ਚੁੱਕੇ ਨੇ, ਹੋ ਸਕਦਾ ਇਹ ਵੀ ਸੰਸਕਾਰ ਇੱਥੇ ਕਰ ਦਈਏ। ਪਰ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਉਸ ਵੇਲੇ। ਉਹਨਾਂ ਨੇ ਸੋਚਿਆ ਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੀਸ ਦਾ ਵੀ ਸੰਸਕਾਰ ਪਤਾਲਪੁਰੀ ਕਰਤਾ ਤੇ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਲਾਸ਼ਾਂ ਵੀ ਚੁੱਕ ਕੇ ਤੇ ਪਤਾਲਪੁਰੀ ਲੈ ਜਾ ਕਰਨੀਆਂ, ਵੀ ਇੱਥੇ ਹੀ ਸਾੜਾਂਗੇ, ਇੱਥੇ ਗੁਰੂ ਸਾਹਿਬ ਦਾ ਸੰਸਕਾਰ ਹੋਇਆ ਆ। ਸਤਿਗੁਰਾਂ ਨੇ ਆਖਿਆ ਸੀਸ ਨੂੰ ਅਨੰਦਪੁਰ ਸਾਹਿਬ ਲੈ ਆਓ। ਅਨੰਦਪੁਰ ਸਾਹਿਬ ਲਿਆ ਕੇ ਸੀਸ ਦਾ ਸੰਸਕਾਰ ਕੀਤਾ। ਸਤਿਗੁਰਾਂ ਨੇ ਆਖਿਆ ਕੋਈ ਜਗ੍ਹਾ ਮਾੜੀ ਨਹੀਂ, ਕੋਈ ਚੰਗੀ ਨਹੀਂ, ਇਹ ਤੇ ਮਿੱਟੀ ਆ, ਇਹਨੂੰ ਕਿਸੇ ਤਰੀਕੇ ਦੇ ਨਾਲ ਸਾਂਭਣਾ, ਭਾਵੇਂ ਇਹਨੂੰ ਰੋੜ ਦਿਓ, ਭਾਵੇਂ ਇਹਨੂੰ ਦੱਬ ਦਿਓ, ਭਾਵੇਂ ਇਹਦਾ ਸੰਸਕਾਰ ਕਰ ਦਿਓ, ਠੀਕ ਆ, ਸਰੀਰਕ ਕਿਰਿਆ ਦੇ ਅਨੁਸਾਰ ਜਿਹੜਾ ਸਰੀਰ ਨੂੰ ਸਾਰ ਦੇਣਾ ਵਧੀਆ ਤਰੀਕੇ ਦੇ ਨਾਲ ਸਾਂਭਿਆ ਜਾਂਦਾ ਆ। ਸਤਿਗੁਰਾਂ ਨੇ ਸਾਨੂੰ ਸੰਸਕਾਰ ਦੀ ਗੱਲ ਕਰ ਦਿੱਤੀ ਤੇ ਨਾਲ ਰਹਿਤ ਮਰਜ਼ਾਦਾ ਸਮਝਾ ਦਿੱਤਾ, ਜਿੱਥੇ ਸੰਸਕਾਰ ਦਾ ਪ੍ਰਬੰਧ ਨਹੀਂ ਹੋ ਸਕਦਾ ਰੋੜ ਦਿਓ ਬੇਸ਼ੱਕ, ਜਿੱਥੇ ਨਹੀਂ ਸੰਸਕਾਰ ਦਾ ਪ੍ਰਬੰਧ ਹੋ ਸਕਦਾ ਦੱਬ ਦਿਓ ਬੇਸ਼ੱਕ, ਕੋਈ ਵਹਿਮ ਭਰਮ ਨਾ ਕਰਿਓ। ਪਰ ਸਾਡੇ ਮਨਾਂ ਦੇ ਉੱਤੇ ਵੇਖੋ ਕਿਹੋ ਜਿਹਾ ਰੰਗ ਚੜਿਆ ਹੋਇਆ ਬ੍ਰਾਹਮਣਵਾਦ ਦਾ। ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜੇ ਸੋ ਲੋਚੈ ਰੰਗ ਨਾ ਹੋਵੇ ਕੋਈ, ਜਿਹੜੇ ਮੂਰਖ ਨੇ ਉਹਨਾਂ ਦੇ ਮਨ ਦੇ ਉੱਤੇ ਤੇ ਰੰਗ ਚੜ ਹੀ ਨਹੀਂ ਸਕਦਾ ਕਿਉਂਕਿ ਵਿਕਾਰਾਂ ਦੇ ਵਿੱਚ ਨੇ। ਜੇ ਉਹ 100 ਵਾਰ ਵੀ ਇਹ ਗੱਲ ਦਾ ਜੇ ਸੋ ਲੋਚੈ, ਜੇ 100 ਵਾਰ ਉਹ ਤਾਂ ਰੱਖਣ ਦਿਹਾੜੀ ਦੀ ਕਿ ਸਾਡਾ ਮਨ ਰੰਗਿਆ ਜਾਵੇ, ਰੰਗ ਨਾ ਹੋਵੇ ਕੋਈ, ਉਹਨਾਂ ਦਾ ਮਨ ਰੰਗਿਆ ਨਹੀਂ ਜਾਵੇਗਾ।
ਕਰੇ ਤਾਂ ਸਤਿਗੁਰ ਪਾਵੇ
ਕਹਿੰਦੇ, ਸਭ ਤੋਂ ਪਹਿਲਾਂ ਪਰਮਾਤਮਾ ਕਿਰਪਾ ਕਰਦਾ ਆ, ਪਰਮਾਤਮਾ ਕਿਰਪਾ ਕਰੇ ਤੇ ਗੁਰੂ ਲਲਾਰੀ ਬਾਰੇ ਦੱਸ ਪੈਂਦੀ ਆ, ਸਮਝ ਆਉਂਦੀ ਆ, ਤੇ ਫਿਰ ਗੁਰੂ ਲਲਾਰੀ ਦੇ ਕੋਲ ਮਨੁੱਖ ਪਹੁੰਚ ਜਾਂਦਾ ਹੈ।
ਨਾਨਕ ਹਰ ਰਸ ਹਰ ਰੰਗ ਸੁਮਾਏ,
ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਨਾਨਕ, ਹਰ ਰਸ ਹਰ ਰੰਗ ਸੁਮਾਵੇ। ਕਹਿੰਦੇ ਫਿਰ ਜਦੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਜਾਂਦਾ ਆ ਤੇ ਫਿਰ ਉਹ ਰੰਗ ਜਿਹੜਾ ਆ ਨਾ ਪਰਮਾਤਮਾ ਦੇ ਨਾਮ ਦਾ ਇਸ ਮਨ ਦੇ ਉੱਤੇ ਚੜ ਜਾਂਦਾ ਆ, ਫਿਰ ਇਹਨੂੰ ਉਹ ਸਵਾਦ ਆ ਜਾਂਦਾ ਆ ਗੁਰਮੁਖ ਪਿਆਰਿਓ, ਤੇ ਫਿਰ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਇਹ ਸਮਾਇਆ ਰਹਿੰਦਾ ਆ, ਗੁਰੂ ਸ਼ਬਦ ਦੇ ਵਿੱਚ ਹੀ ਇਹ ਇਕਮਿਕ ਹੋ ਜਾਂਦਾ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਵੀ ਲਲਾਰੀ ਬਣ ਜਾਣ, ਅਸੀਂ ਵੀ ਮਨ ਜਿਹੜਾ ਆ ਆਪਣਾ ਪ੍ਰਭੂ ਰੰਗ ਦੇ ਵਿੱਚ ਗੁਰੂ ਦੇ ਕੋਲੋਂ ਲੰਘਾ ਲਈਏ। ਗੁਰਮੁਖ ਪਿਆਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।